SBS
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 SBS ਰੇਡੀਓ
ਪਿਆਰੇ ਦੋਸਤੋ ਟੈਲੀਫੋਨ ਲਾਈਨ 'ਤੇ ਇਸ ਵੇਲੇ ਐਡੀਲੇਡ ਤੋਂ ਸਾਡੇ ਨਾਲ ਸੁਖਪ੍ਰੀਤ ਕੌਰ ਸੈਣੀ ਉਹਨਾਂ ਨੇ ਸਾਂਝ ਬਣਾਈ ਆ। ਉੱਥੇ ਉਹ ਪੰਜਾਬੀ ਜ਼ੁਬਾਨ ਨਾਲ ਪੰਜਾਬੀ ਵਿਰਸੇ ਵਿਰਾਸਤ ਨਾਲ ਜੁੜੀ ਇੱਕ ਅਕੈਡਮੀ ਵੀ ਚਲਾਉਂਦੇ ਆ ਅਤੇ ਜਿਹੜੇ ਸਰੋਤੇ ਸਾਨੂੰ ਪਿਛਲੇ ਲੰਬੇ ਸਮੇਂ ਤੋਂ ਜਾਣਦੇ ਆ ਜਾਂ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਨੇ ਇੱਕ ਇੰਟਰਵਿਊ ਪਹਿਲਾਂ ਵੀ ਸੁਣੀ ਹੋਣੀ ਆ। ਸੁਖਪ੍ਰੀਤ ਉਹਨਾਂ ਦਾ ਧਿਆਨ ਪੰਜਾਬ ਵਿੱਚ ਬਹੁਤ ਰਹਿੰਦਾ, ਪਿਛਲੇ ਦਿਨੀ ਪੰਜਾਬ ਦਾ ਫੇਰਾ ਪਾ ਕੇ ਵੀ ਆਏ ਆ ਅਤੇ ਉੱਥੇ ਉਹਨਾਂ ਨੇ ਜੋ ਵੇਖਿਆ ਹੰਢਾਇਆ ਉਹ ਪਿਛਲੇ 30 ਦਿਨਾਂ ਦਾ ਇੱਕ ਇੱਕ ਦਿਨ ਕਰਕੇ ਆਪਣੀ ਫੇਸਬੁੱਕ 'ਤੇ ਇੱਕ ਡਾਇਰੀ ਵਾਂਗ ਇੱਕ ਇੱਕ ਪੰਨਾ ਲਿਖਦੇ ਰਹੇ, ਪਾਉਂਦੇ ਰਹੇ ਅਤੇ ਨਾਲ ਤਸਵੀਰਾਂ ਵੀ ਸਾਂਝੀਆਂ ਕਰਦੇ ਰਹੇ। ਅਤੇ ਪਿੱਛੇ ਜਿਹੀ ਉਹਨਾਂ ਦੀ ਇੱਕ ਕਿਤਾਬ, ਉਹਨਾਂ ਦੀਆਂ ਛੋਟੇ ਹੁੰਦੀਆਂ ਦੀਆਂ ਯਾਦਾਂ ਦਾ ਜਿਹੜਾ ਸਰਮਾਇਆ ਸੀ ਉਹਨਾਂ ਨੇ ਕਿਤਾਬ ਰੂਪੀ ਛਪਾਇਆ ਵੀ ਆ। ਸੋ ਇਹ ਸਾਰੀਆਂ ਗੱਲਾਂ ਆਪਾਂ ਉਹਨਾਂ ਨੇ ਅੱਜ ਕਰਨੀਆਂ ਨੇ। ਹਾਂਜੀ ਸੁਖਪ੍ਰੀਤ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
ਸਤਿ ਸ਼੍ਰੀ ਅਕਾਲ ਪ੍ਰੀਤਿੰਦਰ, ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਅਤੇ ਸਾਰੇ SBS ਦੇ ਸਰੋਤਿਆਂ ਨੂੰ। ਸੋ ਬਿਲਕੁਲ, ਪੰਜਾਬ ਤਾਂ ਘੁੰਮ ਕੇ ਆਈ ਹਾਂ ਮੈਂ, ਪੰਜਾਬ ਤੋਂ ਮੁੜ ਤਾਂ ਆਈ ਹਾਂ ਮੈਂ, ਪਰ ਮੁੜੀ ਨਹੀਂ ਅਜੇ ਤੱਕ।
ਨਹੀਂ, ਤੁਹਾਡਾ ਖਾਸ ਲਗਾਵ ਆ ਪੰਜਾਬ ਨਾਲ। ਮੈਂ ਵੇਖਦਾ ਸੀ ਫੇਸਬੁੱਕ 'ਤੇ ਇੱਕ ਸ਼ਾਇਦ ਕਵਿਤਾ ਵੀ ਸਾਂਝੀ ਕੀਤੀ ਸੀ ਤੁਸੀਂ ਕਿ ਹੁਣ ਮੇਰੇ ਪੱਲੇ ਆ ਅਤੇ ਕੀ ਪਿੱਛੇ ਰਹਿ ਗਿਆ, ਉਹਦੇ ਚੰਦ ਬੋਲ ਸਾਡੇ ਸੁਣਨ ਵਾਲਿਆਂ ਨਾਲ ਸਾਂਝੇ ਕਰੋਗੇ?
ਜੀ ਜ਼ਰੂਰ। ਹਮੇਸ਼ਾ ਮੈਨੂੰ ਡਰ ਲੱਗਦਾ ਪੰਜਾਬ ਜਾਣ ਤੋਂ। ਉਹ ਇਸ ਕਰਕੇ ਲੱਗਦਾ ਹੁੰਦਾ ਕਿ ਮੈਂ ਜਾਣ ਦਾ ਚਾਅ ਬੜਾ ਹੁੰਦਾ, ਬਟ ਜਦੋਂ ਉੱਥੋਂ ਵਾਪਸ ਆ ਜਾਂਦੀ ਹਾਂ ਨਾ ਤੇ ਆ ਕੇ ਉਹ ਮਹੀਨਾ ਕੁ ਲੱਗ ਜਾਂਦਾ ਮੈਨੂੰ ਨਿਕਲਣ ਦੇ ਲਈ ਪੰਜਾਬ ਚੋਂ। ਸੋ ਏਦਾਂ ਲੱਗਦਾ ਹੁੰਦਾ ਕਿ ਮੇਰਾ ਕੁਝ ਹਿੱਸਾ ਉੱਥੇ ਰਹਿ ਗਿਆ ਤੇ ਉੱਥੇ ਦਾ ਕੁਝ ਕੁ ਹਿੱਸਾ ਮੈਂ ਨਾਲ ਲੈ ਆਈ ਹਾਂ। ਸੋ ਉਹਦੇ 'ਤੇ ਮੈਂ ਇੱਕ ਛੋਟੀ ਜਿਹੀ ਕਵਿਤਾ ਲਿਖੀ ਸੀ ਕਿ ਕੁਝ ਹਿੱਸਾ ਆਪਣਾ ਛੱਡਿਆ ਪੰਜਾਬ ਵਿੱਚ, ਉਹਦਾ ਕੁਝ ਹਿੱਸਾ ਮੈਂ ਨਾਲ ਲੈ ਆਈ ਹਾਂ। ਹੱਸ ਹੱਸ ਦੱਸਾਂ ਗੱਲਾਂ ਉਸ ਜਹਾਨ ਦੀਆਂ, ਹੱਸਦਿਆਂ ਕਦੇ ਫਿਰ ਅੱਖ ਭਰ ਆਈ ਆ। ਉਹ ਗੱਲਾਂ ਕਿਹੜੀਆਂ ਆ? ਬੋੜਾਂ ਤੇ ਪਿੱਪਲਾਂ ਦੀ, ਟਾਲੀਆਂ ਤੇ ਤੂਤਾਂ ਦੀ, ਡੇਕਾਂ ਸਾਗਵਾਨਾਂ ਤੇ ਉਹ ਮਾਲਵੇ ਦੇ ਕਿੱਕਰਾਂ ਦੀ। ਜ਼ਿਆਦਾ ਮੇਰੇ ਵਾਂਗ ਪਰਦੇਸੀ ਹੁਣ ਹੋ ਗਏ ਕੁਝ ਜੋ ਬੱਚੇ ਨੇ, ਉਹਨਾਂ ਸਾਕ ਅਤੇ ਮਿੱਤਰਾਂ ਦੀ। ਬਾਜਰੇ ਚਰੀ ਤੇ ਝੋਨੇ ਉੱਤੇ ਪਏ ਸਿੱਟਿਆਂ ਦੀ, ਨਰਮੇ ਕਪਾਹ ਦੇ ਖਿੜੇ ਸੋਹਣੇ ਫੁੱਲਾਂ ਚਿੱਟਿਆਂ ਦੀ। ਗੁਰੂ ਘਰ ਲੋਡੇ ਵੇਲੇ ਹੁੰਦੇ ਰਹਿ ਰਾਸ ਦੀ, ਪੰਜਾਬ ਲਈ ਮੋਹ ਤੇ ਮੇਰੇ ਦਿਲੀ ਅਹਿਸਾਸ ਦੀ। ਹਾਰਨਾਂ ਸਪੀਕਰਾਂ ਤੇ ਰੌਲਾ ਹੋਕੇ ਵਾਲਿਆਂ ਦਾ, ਆਪਣਾ ਹੀ ਨਿੱਘ ਸੀ ਜੀ ਉੱਥੇ ਪੈਂਦੇ ਪਾਲਿਆਂ ਦਾ। ਘਰ ਦੇ ਲਵੇਰੇ ਖੁੱਲੇ ਕੱਟੀਆਂ ਤੇ ਵੱਛੀਆਂ ਦੀ, ਦੁੱਧ ਦਹੀਂ ਮੱਖਣ ਤੇ ਚਾਟੀਆਂ ਦੀਆਂ ਲੱਸੀਆਂ ਦੀ। ਰਿਜ਼ਕ ਤੇ ਫਾਕਿਆਂ ਦੀ, ਚੋਰੀ ਤੇ ਡਾਕਿਆਂ ਦੀ, ਹੱਕਾਂ ਦੀ ਖੱਪ ਤੇ ਲੱਗੇ ਕਿਤੇ ਨਾਕਿਆਂ ਦੀ। ਬਿਆਸ ਵਾਲੇ ਪੁਲ ਦੀ ਤੇ ਸਤਲੁਜ ਦੇ ਉਹ ਡੈਮ ਦੀ, ਖਾਲੀ ਹੁੰਦੇ ਜਾਂਦੇ ਪੰਜਾਬ ਦੇ ਉਹ ਸਹਿਮ ਦੀ। ਖਾਲੀ ਪਏ ਘਰਾਂ ਦੀ ਉਡੀਕ ਤੇ ਉਮੀਦ ਦੀ, ਬੁੱਢੀਆਂ ਅੱਖਾਂ ਚ ਪਿਆਸ ਪੁੱਤਰਾਂ ਦੇ ਦੀਦ ਦੀ। ਬਾਕੀ ਪ੍ਰੀਤਿੰਦਰ, ਏਦਾਂ ਵੀ ਅਜੇ ਵੀ ਪੰਜਾਬ ਚ ਲਹਿਰਾਉਂਦੀਆਂ ਨੇ ਫਸਲਾਂ, ਅਜੇ ਵੀ ਪੰਜਾਬ ਚ ਲਹਿਰਾਉਂਦੀਆਂ ਨੇ ਫਸਲਾਂ, ਸਿੰਜਦੀਆਂ ਉਹਨੂੰ ਪਰ ਹੋਰ ਦੀਆਂ ਨਸਲਾਂ। ਕਈ ਪ੍ਰਵਾਸੀਆਂ ਦਾ ਘਰ ਹੈ ਪੰਜਾਬ ਹੁਣ, ਉਹਨਾਂ ਲਈ ਜ਼ਿੰਦਗੀ ਜਿਉਣ ਦਾ ਹੈ ਖਾਬ ਹੁਣ। ਜਿਹਨੂੰ ਚੰਗੀ ਜ਼ਿੰਦਗੀ ਲਈ ਅਸੀਂ ਛੱਡ ਆਏ ਹਾਂ, ਆਪਣੇ ਹੀ ਹੱਥੀ ਲੱਗੇ ਹੱਥ ਵੱਢ ਆਏ ਹਾਂ। ਖੋਰੇ ਸੁਰ ਖਾਬ ਵਾਲੇ ਖੰਭ ਕਿਹੜੇ ਲਾਉਣੇ ਸੀ, ਕਿਹੜੇ ਤਾਰੇ ਅੰਬਰਾਂ ਤੋਂ ਲਾ ਕੇ ਲਿਆਉਣੇ ਸੀ। ਚੰਗੇ ਭਲੇ ਆਪਣੇ ਘਰਾਂ 'ਚ ਤਾਂ ਅਸੀਂ ਵੱਸਦੇ, ਇਕੱਠੇ ਬੈਠ ਰੋਂਦੇ ਸੀ ਤੇ ਟੱਬਰਾਂ 'ਚ ਹੱਸਦੇ। ਕਿਹੜੀ ਗੱਲ ਦੱਸਾਂ ਉਹਦੀ, ਦੱਸੋ ਕਿਹੜੀ ਛੱਡਦਾ। ਆਪਣੇ ਪੰਜਾਬ ਨੂੰ ਮੈਂ ਦਿਲੋਂ ਕਿਵੇਂ ਕੱਢਦਾ, ਲੱਗੇ ਜਿਵੇਂ ਹੀਰ ਤੇ ਮੈਂ ਰਾਂਝਾ। ਪੰਜਾਬ ਹੈ ਮਰਾਂ ਉਹਦੀ ਬਾਹਾਂ ਵਿੱਚ, ਬਸ ਇਹੀ ਖਾਬ ਹੈ। ਇਹ ਖੇੜਿਆਂ ਦੇ ਮਹਿਲਾਂ ਦੀਆਂ ਸੋਨੇ ਦੀਆਂ ਛੱਤਾਂ ਨੇ, ਰਾਣੀ ਬਣ ਰਹੇਗੀ ਇੱਥੇ ਦਿਨ ਦੇ ਸਭ ਮੱਤਾਂ ਨੇ। ਪਰ ਮਨ ਕਮਲੇ ਨੂੰ ਕਿਵੇਂ ਸਮਝਾਵਾਂ ਮੈਂ, ਰੱਬ ਵਾਂਗ ਸਾਹਾਂ 'ਚ ਪੰਜਾਬ ਨੂੰ ਧਿਆਵਾਂ ਮੈਂ। ਵੱਸਦੇ ਨੇ ਇੱਥੇ ਸਾਰੇ, ਖੇੜੇ ਦੀਆਂ ਮੌਜਾਂ ਮਾਣਦੇ, ਲੱਗੇ ਜਿਵੇਂ ਇਹਨਾਂ ਵਿੱਚ ਮੈਂ ਹੀ ਸ਼ੁਦਾਈ ਹਾਂ। ਕੁਝ ਹਿੱਸਾ ਆਪਣਾ ਛੱਡਿਆ ਪੰਜਾਬ ਵਿੱਚ, ਉਹਦਾ ਕੁਝ ਹਿੱਸਾ ਮੈਂ ਨਾਲ ਲੈ ਆਈ ਹਾਂ। ਹੱਸ ਹੱਸ ਦੱਸਾਂ ਗੱਲਾਂ ਉਸ ਜਹਾਨ ਦੀਆਂ, ਹੱਸਦਿਆਂ ਹੱਸਦਿਆਂ ਅੱਖ ਭਰ ਆਈ ਹੈ।
ਬਹੁਤ ਨਹੀਂ, ਬਹੁਤ ਸੋਹਣਾ ਖਿਆਲ ਤੁਸੀਂ ਇਹ ਲਿਖਿਆ। ਅਤੇ ਅੱਗੇ ਕਿਸੇ ਬਜ਼ੁਰਗ ਨੂੰ ਪੁੱਛਿਆ ਸੀ, ਕਹਿੰਦੇ ਬਾਪੂ ਜੀ ਤੁਸੀਂ ਆਹ ਪੰਜਾਬ ਪੰਜਾਬ ਕਰਦੇ ਰਹਿੰਦੇ ਹੋ ਤਾਂ ਫਿਰ ਮੁੜ ਕਿਉਂ ਨਹੀਂ ਜਾਂਦੇ? ਉਹ ਕਹਿੰਦੇ ਕਾਕਾ ਕੂਣੀ ਨੂੰ ਗੁੜ ਲੱਗਿਆ ਹੋਇਆ, ਨਾ ਖਾ ਹੁੰਦਾ ਨਾ ਛੱਡ ਹੁੰਦਾ। ਸੋ ਰੋਜ਼ੀ ਰੋਟੀ ਦਾ ਰੌਲਾ, ਰਿਜ਼ਕ ਦਾ ਰੌਲਾ, ਚੰਗੀਆਂ ਸਹੂਲਤਾਂ, ਹਵਾ, ਮਿੱਟੀ, ਪਾਣੀ, ਬੜਾ ਇਹ ਵੱਡਾ ਵਿਸ਼ਾਲ ਟੌਪਿਕ ਆ ਜਿਹਦੇ 'ਤੇ ਆਪਾਂ ਕਦੇ ਫੇਰ ਚਰਚਾ ਕਰਾਂਗੇ। ਪਰ ਅੱਜ ਅਸੀਂ ਤੁਹਾਡੀ ਉਦਾਸੀ ਨੂੰ ਤੁਹਾਡੇ ਸ਼ਬਦਾਂ 'ਚ ਪਰੋਣਾ, ਤੁਹਾਡੀਆਂ ਯਾਦਾਂ ਦਾ ਸਰਮਾਇਆ ਵੈਸੇ ਕਿਤਾਬ 'ਚ ਵੀ ਛਪਿਆ, ਪਰ ਮੇਰਾ ਧਿਆਨ ਤੁਹਾਡੇ ਉਹਨਾਂ ਸਾਰੀਆਂ ਲਿਖਤਾਂ 'ਤੇ ਜਾਂਦਾ ਜਿਨ੍ਹਾਂ ਦਾ ਜ਼ਿਕਰ ਤੁਸੀਂ ਪੰਨਾ ਦਰ ਪੰਨਾ ਰੋਜ਼ ਆਪਣੀ ਫੇਸਬੁੱਕ 'ਤੇ ਕਰਦੇ ਰਹੇ ਹੋ ਅਤੇ ਨਾਲ ਤਸਵੀਰਾਂ ਵੀ ਸਾਂਝੀਆਂ ਕਰਦੇ ਰਹੇ ਹੋ। ਉਹ 'ਚੋਂ ਤਿੰਨ ਚਾਰ ਟੌਪਿਕ ਜਿਹੜੇ ਮੈਂ ਚੁਣੇ ਸੀ, ਇੱਕ ਤਾਂ ਰਹਿਣ ਸਹਿਣ ਪਹਿਰਾਵੇ ਦੀ ਗੱਲ ਤੁਸੀਂ ਕੀਤੀ ਆ, ਤਿਉਹਾਰ ਦੇਖੋ ਇੱਥੇ ਸਿਰਫ ਮੇਰਾ ਖਿਆਲ ਸਨਿਚਰ ਐਤਵਾਰ ਤੱਕ ਸੀਮਤ ਰਹਿ ਗਏ। ਪੰਜਾਬ 'ਚ ਤਿਉਹਾਰਾਂ ਦਾ ਚਾਅ ਜਿਹੜਾ ਹੁੰਦਾ ਜਾਂ ਉਹਨਾਂ ਦੇ ਜਿਹੜੇ ਰੰਗ ਰੰਗਤ ਹੁੰਦੀ ਆ ਉਹ ਵੱਖਰੀ ਹੁੰਦੀ ਆ। ਬਦਲਦੇ ਪੰਜਾਬ ਦੀ ਕੀ ਨੁਹਾਰ ਆ ਉਹਦਾ ਵੀ ਇੱਕ ਦਿਨ ਤੁਸੀਂ ਜ਼ਿਕਰ ਕੀਤਾ ਸੀ, ਅਤੇ ਸਾਡੇ ਪ੍ਰਤੀ ਉਹਨਾਂ ਲੋਕਾਂ ਦੀ ਹੁਣ ਕਿਸ ਕਿਸਮ ਦੀ ਸੋਚ ਆ? ਆਪਾਂ ਨੂੰ ਜਨਰਲਾਈਜ਼ ਤਾਂ ਨਹੀਂ ਕਰਦੇ, ਪਰ ਆਪਾਂ ਹਰ ਰੋਜ਼ ਹਰ ਪ੍ਰਕਾਰ ਦੇ ਲੋਕਾਂ ਨੂੰ ਉੱਥੇ ਮਿਲਦੇ ਰਹਿੰਦੇ ਹਾਂ, ਉਹ ਸਾਡੇ ਬਾਰੇ ਕੀ ਸੋਚਦੇ ਆ ਅਤੇ ਅਸੀਂ ਉਹਨਾਂ ਬਾਰੇ ਕੀ ਸੋਚਦੇ ਹਾਂ? ਜਿੰਨੇ ਮੋਹ ਪਿਆਰ ਨਾਲ ਅਸੀਂ ਘੁੱਟ ਕੇ ਜੱਫੀ ਪਾਉਣ ਲਈ ਜਾਂਦੇ ਹਾਂ ਕਿ ਸਾਨੂੰ ਉੱਥੇ ਮਿਲਦਾ, ਇਹ ਸਾਰੀਆਂ ਗੱਲਾਂ ਤੁਸੀਂ ਕਲਮਬੱਧ ਕੀਤੀਆਂ ਅਤੇ ਆਪਾਂ ਇਕੱਲੀ ਇਕੱਲੀ ਦਾ ਜ਼ਿਕਰ ਕਰਨਾ। ਸੋ ਪਹਿਲੀ ਗੱਲ ਆਪਾਂ ਤਿਉਹਾਰਾਂ 'ਤੇ ਹੀ ਆਈਏ, ਕਿਉਂਕਿ ਜਿਨ੍ਹਾਂ ਦਿਨਾਂ 'ਚ ਤੁਸੀਂ ਗਏ ਹੋ ਉੱਥੇ ਤਿਉਹਾਰਾਂ ਦਾ ਵੀ ਮੌਸਮ ਹੁੰਦਾ, ਖਾਸ ਤੌਰ 'ਤੇ NRI ਤਾਂ ਤੁਹਾਨੂੰ ਪਤਾ ਹੀ ਆ, ਆ ਦਸੰਬਰ ਵਾਲੇ ਦਿਨਾਂ 'ਚ ਵਹੀਰਾਂ ਘੱਤਦੇ ਆ ਉੱਧਰ ਨੂੰ।
ਜੀ ਬਿਲਕੁਲ, ਦਸੰਬਰ ਦੇ ਵਿੱਚ ਤਾਂ ਅਸੀਂ ਜਾਂਦੇ ਹਾਂ, ਬਟ ਸਾਡੇ ਜਿਹੜੇ ਜ਼ਿਆਦਾ ਫੈਸਟੀਵਲ ਸ਼ੁਰੂ ਹੋ ਜਾਂਦੇ ਤਿਉਹਾਰ ਆ ਉਹ ਅਕਤੂਬਰ ਤੋਂ ਸ਼ੁਰੂ ਹੋ ਜਾਂਦੇ। ਵੈਸੇ ਤਾਂ ਚਲੋ ਸਾਰਾ ਸਾਲ ਹੀ ਚੱਲਦੇ
ਦੀਵਾਲੀ
ਰਹਿੰਦੇ
ਤੋਂ ਹੀ ਗੱਲ ਕਰ ਲਈਏ,
ਦੀਵਾਲੀ ਤੋਂ ਨਰਾਤਿਆਂ ਦੇ ਉੱਤਰਦਿਆਂ ਹੀ ਜਿਹੜੇ ਤਿਉਹਾਰ ਆ ਸ਼ੁਰੂ ਹੋ ਜਾਂਦੇ। ਸੋ ਮੈਂ
ਕੁੰਡਾ ਖੋਲ, ਕੁੜੀਆਂ ਆਈਆਂ ਤੇਰੇ ਕੋਲ,
ਸਹੀ ਗੱਲ ਆ, ਮੈਂ ਇਹੀ ਫੀਲਿੰਗ ਲੈ ਕੇ ਇਹੀ ਅਹਿਸਾਸਾਂ ਨਾਲ ਪੰਜਾਬ ਤੋਂ ਗਈ ਸੀ। ਔਰ ਮੈਂ ਸੱਚੀ ਦੱਸਾਂ, ਪੰਜਾਬ ਨੇ ਬੂਹਾ ਖੋਲ ਕੇ ਜੋ ਬਾਹਾਂ ਖੋਲ ਕੇ ਮੈਨੂੰ ਗੱਲ ਨਾਲ ਲਾਇਆ ਨਾ, ਉਹਦੇ ਲਈ ਸ਼ਬਦ ਥੋੜੇ ਪੈ ਜਾਂਦੇ ਮੇਰੇ ਤੋਂ। ਮੇਰੇ ਨਾਲ ਇਹ ਹੁੰਦਾ ਪ੍ਰੀਤਿੰਦਰ, ਗੱਲ ਦੀ ਸ਼ੁਰੂਆਤ ਵਿੱਚ ਹੀ ਦੱਸ ਦੇਵਾਂ ਕਿ ਪਤਾ ਨਹੀਂ ਮੈਂ ਆਪਣੀਆਂ ਜਿਹੜੀ ਬੁੱਕ ਵੀ ਲਿਖੀ ਯਾਦਾਂ ਦੀ ਵੀ, ਜਦੋਂ ਮੈਂ ਇੱਥੇ ਆਪਣੀਆਂ ਸ਼ੇਅਰ ਕਰਦੀ ਹਾਂ ਜਾਂ ਇਹ ਪੰਜਾਬ ਫੇਰੀ ਦੀ ਵੀ ਗੱਲ ਕਰਦੀ ਹਾਂ, ਤੇ ਕਈ ਮੈਨੂੰ ਇਹ ਕਹਿ ਦਿੰਦੇ ਵੀ ਤੈਨੂੰ ਚੰਗੀਆਂ ਚੀਜ਼ਾਂ ਦਿਸਦੀਆਂ, ਤੂੰ ਚੰਗੀਆਂ ਦੀ ਹੀ ਗੱਲ ਕਰਦੀ ਆ। ਏਦਾਂ ਨਹੀਂ ਹੈਗਾ, ਮੈਨੂੰ ਵੀ, ਮੈਂ ਇਹ ਪਹਿਲਾਂ ਹੀ ਕਹਿੰਦਾ ਕਿ ਉੱਥੇ ਕੁਛ ਮਾੜੀਆਂ ਵੀ ਮਿਲੀਆਂ ਹੋਣਗੀਆਂ, ਪਰ ਮੈਂ ਉਹਨਾਂ ਨੂੰ ਅੱਖੋਂ ਪਰੋਖੇ ਕਰ ਦਿੰਦੀ ਹਾਂ ਈਜ਼ੀਲੀ। ਮੇਰੇ ਲਈ ਹੁੰਦਾ ਕਿ ਜੋ ਚੰਗੀ ਚੀਜ਼ ਆ ਉਹਨੂੰ ਸੰਭਾਲ ਕੇ ਰੱਖ ਲਵਾਂ। ਸੋ
ਕੋਈ ਸ਼ੱਕ ਨਹੀਂ, ਕਿਉਂਕਿ ਸਾਡਾ ਜਿਹੜਾ ਦਿਮਾਗ ਆ ਉਹ ਵੀ ਮਾਂ ਦਾ ਸੰਦੂਕ ਆ ਨਾ, ਉਹਦੇ ਸੋਹਣੀਆਂ ਸੋਹਣੀਆਂ ਚੀਜ਼ਾਂ ਤੋਤੇ ਮੋਰੀ ਚੰਗੇ ਲੱਗਦੇ ਆ,
ਚੰਗੇ ਲੱਗਦੇ ਆ ਬਿਲਕੁਲ। ਇਹ ਚੀਜ਼ਾਂ ਅਸੀਂ ਆਪਣੇ ਬਜ਼ੁਰਗਾਂ ਤੋਂ ਹੀ ਸਿੱਖੀਆਂ ਹੋਈਆਂ, ਔਰ ਮਾੜੀ ਗੱਲ ਤੇ ਸਾਨੂੰ ਹਮੇਸ਼ਾ ਉਹਨਾਂ ਨੇ ਇਹੀ ਸਿਖਾਇਆ ਵੀ ਮਿੱਟੀ ਪਾਓ, ਜਾਣ ਦਓ, ਹੈ ਨਾ। ਸੋ ਬਾਕੀ ਪੰਜਾਬ ਦੀ ਗੱਲ ਰਹੀ, ਬਿਲਕੁਲ ਪੰਜਾਬ ਨੇ ਇੰਨਾ ਗੱਲ ਲਾਇਆ। ਔਰ ਇੱਕ ਹੋਰ ਇਹਦੇ ਵਿੱਚ ਹੈਰਾਨੀ ਦੀ ਗੱਲ ਇਹ ਆ, ਇਹ ਸ਼ਾਇਦ ਚੰਗੀ ਵੀ ਰਹੀ ਤੇ ਮਾੜੀ ਵੀ ਰਹੀ, ਕਿ ਮੇਰਾ ਹੁਣ ਪੰਜਾਬ ਦੇ ਵਿੱਚ ਕੋਈ ਘਰ ਨਹੀਂ ਹੈਗਾ, ਨਾ ਮੇਰੇ ਪੇਕਿਆਂ ਦਾ ਘਰ ਪਿੰਡ ਦੇ ਵਿੱਚ ਆ, ਨਾ ਮੇਰੇ ਸਹੁਰਿਆਂ ਦਾ।
ਸੋਰੀ, ਮੇਰੇ
ਮੇਰਾ ਦੁਆਬੇ ਤੋਂ, ਮੇਰਾ ਪਿੰਡ ਹੈਗਾ ਵੈਸੇ ਤਾਂ ਖੁੱਡਾ, ਦੁਆਬੇ ਦੇ ਵਿੱਚ ਹੁਸ਼ਿਆਰਪੁਰ ਡਿਸਟ੍ਰਿਕਟ ਚ ਪੈਂਦਾ, ਟਾਂਡਾ ਦਸੂਆ ਉਹਦੇ ਵਿਚਕਾਰ ਪਿੰਡ ਆ ਇੱਕ, ਤੇ ਉਧਰੋਂ ਮੰਮੀ ਹੁਣੀ ਵੀ ਪਿੰਡ ਛੱਡ ਕੇ ਹੁਣ ਮੋਹਾਲੀ ਰਹਿੰਦੇ ਆ। ਸੋ ਇਹ ਮੈਨੂੰ ਬੜਾ ਔਖਾ ਲੱਗ ਰਿਹਾ ਸੀ, ਬੱਚਿਆਂ ਨੂੰ ਬੜਾ ਸੀਗਾ ਕਿ ਪੰਜਾਬ ਜਾਣਾ, ਪੰਜਾਬ ਦੇਖਣਾ, ਤੇ ਮੈਨੂੰ ਸੀ ਮੈਂ ਪੰਜਾਬ ਉਸ ਹਿਸਾਬ ਨਾਲ ਦਿਖਾ ਪਾਉਂਗੀ, ਕਿਉਂਕਿ ਪਰ ਇਹ ਗੱਲ ਵਧੀਆ ਰਹੀ ਕਿ ਜਿੱਦਾਂ ਕੋਈ ਪੰਜਾਬ ਦੇ ਵਿੱਚ ਇੱਕ ਮੇਰਾ ਘਰ ਨਹੀਂ ਸੀ, ਸਾਰਾ ਪੰਜਾਬ ਹੀ ਮੈਨੂੰ ਆਪਣਾ ਘਰ ਲੱਗਾ। ਸੋ ਜਿੱਥੇ ਵੀ ਜਾਂਦੀ ਸੀ ਉਹ ਮੈਨੂੰ ਆਪਣਾ ਹੀ ਲੱਗਦਾ ਸੀਗਾ। ਇਹ ਚੀਜ਼ ਮੈਨੂੰ ਵਧੀਆ ਲੱਗੀ ਕਿ ਮੈਂ ਇੱਕ ਪਿੰਡ 'ਚ ਨਹੀਂ ਗਈ, ਉਹ ਪੂਰਾ ਪੰਜਾਬ ਹੀ ਮੈਨੂੰ ਇੱਕ ਪਿੰਡ ਵਾਂਗੂ ਸੀ, ਜਿਹਨੂੰ ਮੈਂ ਅਲੱਗ ਅਲੱਗ ਦਿਨਾਂ ਦੇ ਵਿੱਚ ਅਲੱਗ ਅਲੱਗ ਉਹਦੇ ਰੰਗਾਂ ਦੇ ਵਿੱਚ ਘੁੰਮਿਆ।
ਜੀ, ਤੇ ਕਿਹੜੇ ਤਿਉਹਾਰ ਮਨਾਏ ਫਿਰ ਉੱਥੇ?
ਤਿਉਹਾਰ ਤੋਂ ਮੈਂ 14 ਅਕਤੂਬਰ ਨੂੰ ਗਈ ਸੀ, ਉਦੋਂ ਨਰਾਤੇ ਸ਼ੁਰੂ ਸੀ ਬਸ। ਫਿਰ ਜਾਂਦਿਆਂ ਨੂੰ ਪਹਿਲਾਂ ਤਾਂ ਰਾਮਲੀਲਾ ਲੱਗੀ ਹੋਈ ਸੀਗੀ ਪਿੰਡਾਂ ਦੇ ਵਿੱਚ, ਤਾਂ ਚਲੋ ਖੈਰ ਰਾਮਲੀਲਾ ਨਹੀਂ ਲੱਗਦੀ। ਮੈਂ ਰੁਕੀ ਆਪਣੀ ਭੈਣ ਦੇ ਕੋਲ ਨੰਗਲ ਡੈਮ, ਸੋ ਇੱਕ ਛੋਟਾ ਜਿਹਾ ਕਸਬਾ ਆ, ਉਹਦੇ 'ਚ ਸ਼ਹਿਰਾਂ ਵਾਲੀਆਂ ਸਹੂਲਤਾਂ ਵੀ ਆ ਤੇ ਲੋਕ ਪਿੰਡਾਂ ਵਾਲਾ ਆਪਸੀ ਪਿਆਰ ਵੀ ਆ। ਸੋ ਰਾਮਲੀਲਾ ਲੱਗਦੀ ਹੁੰਦੀ ਸੀ ਤੇ ਅਸੀਂ ਉਹ ਦੇਖਣ ਜਾਈਦਾ ਸੀ। ਇੱਥੇ ਮੈਂ ਇੱਕ ਗੱਲ ਇਹ ਕਹਿ ਦਾਂ ਕਿ ਜਿੱਦਾਂ ਸਾਨੂੰ ਬਾਹਰ ਬੈਠਿਆਂ ਨੂੰ ਬੜੀ ਦਹਿਸ਼ਤ ਜਿਹੀ ਹੁੰਦੀ ਆ ਨਾ, ਉੱਥੇ ਪਤਾ ਨਹੀਂ ਕੀ ਹੋਣਾ ਆ, ਰਾਤ ਨੂੰ ਲੋਕੀ ਬਾਹਰ ਨਹੀਂ ਨਿਕਲਦੇ, ਲੁੱਟਾਂ ਖੋਹਾਂ। ਮੈਂ ਤੁਹਾਨੂੰ ਦੱਸਾਂ ਵੀ ਅਸੀਂ 11 ਵਜੇ ਵੀ ਇਕੱਲੀਆਂ ਅਸੀਂ ਰਾਮਲੀਲਾ ਦੇਖਣ ਚੱਲੀਆਂ ਜਾਂਦੀਆਂ ਸੀ ਤੇ ਕੋਈ ਮੈਨੂੰ ਇਹੋ ਜਿਹੀ ਚੀਜ਼ ਨਹੀਂ ਮਿਲੀ ਕਿ ਕੋਈ ਜਿੱਥੇ ਲੱਗੇ ਕਿ ਕੋਈ ਖਤਰ ਆਇਆ। ਸੋ ਰਾਮਲੀਲਾ ਤੋਂ ਬਾਅਦ ਦੁਸ਼ਹਿਰਾ ਹੋਇਆ, ਉੱਥੇ ਦੁਸ਼ਹਿਰੇ ਦਾ ਵੀ ਮੇਲਾ ਲੱਗਾ, ਉਹ ਵੀ ਬਹੁਤ ਵਧੀਆ ਸੀ। ਔਰ ਫਿਰ ਉਸ ਤੋਂ ਬਾਅਦ ਵਰਤ ਆਇਆ, ਵਰਤ ਵੀ ਬੜੀ ਚੰਗੀ ਰੌਣਕ ਰਹੀ ਉੱਥੇ ਨੰਗਲ ਦੇ ਵਿੱਚ, ਛੋਟਾ ਜਿਹਾ ਸ਼ਹਿਰ। ਔਰ ਉਸ ਤੋਂ ਬਾਅਦ ਦੀਵਾਲੀ, ਦੀਵਾਲੀ ਦੀਆਂ ਤਾਂ ਫਿਰ ਤੁਹਾਨੂੰ ਪਤਾ ਹੀ ਆ ਕਿ ਬਟ ਕੁਛ ਚੀਜ਼ਾਂ ਬਦਲਦੀਆਂ ਵੀ ਪਈਆਂ ਆ। ਜੇ ਮੈਂ ਕਹਾਂ ਕਿ ਐਜ਼ ਇਟ ਇਜ਼ ਆ ਜਿੱਦਾਂ ਸਾਡੇ ਬਚਪਨ 'ਚ ਹੁੰਦੀਆਂ ਸੀ, ਉਹ ਆਧੁਨਿਕਤਾ ਉਹਨਾਂ 'ਤੇ ਚੜ੍ਹ ਰਹੀ ਆ, ਪਰ ਚਲੋ ਮੈਨੂੰ ਲੱਗਦਾ ਕਿ ਸਮੇਂ ਦੇ ਨਾਲ ਕੁਛ ਨਾ ਕੁਛ ਚੇਂਜ ਹੁੰਦਾ ਹੀ ਰਹਿੰਦਾ ਆ। ਪਰ ਹਾਂ, ਲੋਕਾਂ ਦੇ ਵਿੱਚ ਉਹਨਾਂ ਤਿਉਹਾਰਾਂ ਨੂੰ ਮਨਾਉਣ ਦਾ ਇੱਕ ਉਤਸ਼ਾਹ, ਜਿਹੜਾ ਇੱਕ ਆਪਣੇ ਤਿਉਹਾਰਾਂ ਦੇ ਲਈ ਮੋਹ ਪਿਆਰ, ਉਹ ਜ਼ਰੂਰ ਮੈਨੂੰ ਦੇਖਣ ਨੂੰ ਮਿਲਿਆ। ਇਹੀ ਚੀਜ਼ਾਂ ਜਿਹਨੂੰ ਅਸੀਂ ਆਪਣੀ ਸੱਭਿਆਚਾਰ ਕਹਿੰਦੇ ਹਾਂ ਜਾਂ ਵਿਰਸਾ ਕਹਿੰਦੇ ਹਾਂ, ਕਿ ਇਹ ਅਸੀਂ ਅਗਲੀ ਪੀੜ੍ਹੀ ਨੂੰ ਪਾਸ ਔਨ ਕਰਦੇ ਰਹੀਏ, ਜਿਹੜੇ ਜੋ ਕਿ ਅਸੀਂ ਬਾਹਰੋਂ ਪ੍ਰਵਾਸੀ ਪੰਜਾਬੀ ਵੀ ਉੱਥੇ ਇਸੇ ਲਈ ਜਾਂਦੇ ਹਾਂ ਕਿ ਸਾਡੇ ਨਿਆਣੇ ਦੇਖ ਸਕਣ ਕਿਹੜੇ ਤਿਉਹਾਰ ਆ।
ਚਾਹੇ ਚਲੋ ਹੁਣ ਵੈਸੇ ਦੀਵਾਲੀ ਦੀ ਆਪਾਂ ਗੱਲ ਕਰਦੇ ਸੀ, ਕੁੱਕੜ ਬਾਂਬ, ਚੱਕਰੀ, ਅਨਾਰ, ਰੇਲ ਗੱਡੀ, ਆਤਿਸ਼ਬਾਜ਼ੀ,
ਹਾਂ
ਇਹਦਾ ਸਾਨੂੰ ਵੱਖਰਾ ਹੀ
ਬਿਲਕੁਲ
ਚਾਅ ਹੁੰਦਾ ਸੀ। ਉਹ ਗੱਲ ਵੱਖਰੀ ਆ ਵੀ ਹੁਣ ਦਿਮਾਗ ਦੇ ਘੋੜੇ ਆਪਾਂ ਪ੍ਰਦੂਸ਼ਣ ਆ ਜੀ, ਆਹ ਵਾ ਜੀ, ਉਹ ਆ ਜੀ, ਉਹਨਾਂ ਚੀਜ਼ਾਂ ਨਾਲ ਵੀ ਜੋੜ ਲੈਂਦੇ ਹਾਂ।
ਇਹਦੇ ਲਈ ਪ੍ਰੀਤਿੰਦਰ ਮੈਂ ਕਿਹਾ ਵੀ ਸੀਗਾ, ਆਪਣੀ ਪੋਸਟ 'ਚ ਵੀ ਲਿਖਿਆ ਸੀਗਾ ਕਿ ਸਾਨੂੰ ਲੱਗਦਾ ਵੀ ਬੜਾ ਵਾਤਾਵਰਣ ਨੂੰ ਖਤਰਾ ਆ, ਅਸੀਂ ਇਹਨਾਂ ਚੀਜ਼ਾਂ ਨੂੰ ਮੰਨਦੇ ਵੀ ਹਾਂ, ਪਰ ਜੇ ਅਸੀਂ ਆਪਣੇ ਆਪ ਨੂੰ ਬਚਪਨ 'ਚ ਜਾ ਕੇ ਦੀਵਾਲੀ ਨਾਲ ਕਨੈਕਟ ਕਰੀਏ ਤੇ ਸੋਚੀਏ ਪਟਾਕੇ ਨਹੀਂ ਚੱਲਦੇ ਸੀ ਤੇ ਫੁੱਲਝੜੀਆਂ ਅਨਾਰ ਨਹੀਂ ਚੱਲਦੇ ਸੀਗੇ ਤਾਂ ਸਾਡੀ ਕਾਹਦੀ ਦੀਵਾਲੀ। ਸੋ ਉਹ ਇੱਕ ਉਸ ਦਿਨ ਦਾ ਰੰਗ ਹੁੰਦਾ ਆ। ਔਰ ਫਿਰ ਦੂਸਰੇ ਪਾਸੇ ਮੈਂ ਦੇਖਿਆ ਕਿ ਪਰਾਲੀਆਂ ਨੂੰ ਧਾਗਾਂ ਲੱਗੀਆਂ ਆ, ਉਹਦੇ ਅੱਗੇ ਉਸ ਪ੍ਰਦੂਸ਼ਣ ਦੇ ਅੱਗੇ ਪ੍ਰਦੂਸ਼ਣ ਇੱਕ ਦਿਨ ਦਾ ਤਾਂ ਕੁਛ ਵੀ ਨਹੀਂ। ਸੋ ਚਲੋ ਇਹ ਚੀਜ਼ ਇਦਾਂ ਹੀ ਚੱਲਦੀ, ਸਾਡੇ ਲਈ ਦੀਵਾਲੀ ਪਟਾਕਿਆਂ ਦੇ ਨਾਲ ਹੀ ਆ ਤੇ ਇਹ ਇਦਾਂ ਹੀ ਚੱਲਣੀ ਚਾਹੀਦੀ ਹੈ,
ਹੁਣ
ਇਹ
ਬੱਚਿਆਂ ਦਾ
ਮੇਰੀ
ਚਾਹ
ਸੋਚ
ਤਾਂ ਉਹੀ
ਹੈ
ਹੈ ਨਾ, ਵੀ ਜੇ ਹੁਣ ਗੁਰਦੁਆਰੇ ਭੋਗ ਹੀ ਨਹੀਂ ਮਿਲਣਾ ਤਾਂ ਫਿਰ ਕੀ ਕਰਨਾ।
ਬਿਲਕੁਲ ਬਿਲਕੁਲ ਸਹੀ ਗੱਲ ਆ। ਔਰ ਹੋਲੀ ਦੇ ਵਿੱਚ ਜੇ ਰੰਗ ਨਾ ਹੋਣ ਤੇ ਦੀਵਾਲੀ ਦੇ ਵਿੱਚ
ਤਾਂ ਹੋਵੇ
ਪਟਾਕੇ
ਕੀ,
ਨਾ ਹੋਣ ਤੇ ਜਦ ਹੈ ਹੀ ਰੋਸ਼ਨ ਆ ਤਿਉਹਾਰ ਇਹ
ਸਾਡੇ ਬੱਚਿਆਂ ਵਾਸਤੇ ਤਾਂ ਉਹੀ ਹੈ ਨਾ, ਵੀ ਫੁੱਲਾਂ 'ਚੋਂ ਫੁੱਲ ਜੇ ਗੁਲਾਬ ਕੱਢ ਦਈਏ ਪਿੱਛੇ ਕੀ ਬਚਦਾ।
ਪਿੱਛੇ ਕੀ ਬਚਦਾ, ਬਿਲਕੁਲ ਸਹੀ ਗੱਲ ਆ ਪ੍ਰੀਤਿੰਦਰ। ਔਰ ਉਸ ਤੋਂ ਬਾਅਦ ਫਿਰ ਗੁਰਪੁਰਬ ਆਇਆ, ਗੁਰਪੁਰਬ ਤੋਂ ਪਹਿਲਾਂ ਨਿਕਲਦੀਆਂ ਪ੍ਰਭਾਤ ਫੇਰੀਆਂ। ਇੱਕ ਮੈਂ ਇੱਕ ਬੱਚੇ ਵਾਂਗੂ ਸੀਗੀ ਕਿ ਉਹ ਬੱਚੇ ਵਾਂਗੂ ਜਿਹਨੇ ਬਚਪਨ 'ਚ ਸਾਰਾ ਉਹ ਪੰਜਾਬ ਦੇਖਿਆ ਹੋਇਆ ਸੀ ਔਰ ਦੁਬਾਰਾ ਤੋਂ ਜੀ ਰਹੀ ਸੀ ਉਸ ਚੀਜ਼ ਨੂੰ।
ਤੇ
ਉਹ
ਪ੍ਰਭਾਤ
ਪ੍ਰਭਾਤ
ਫੇਰੀ ਦਾ ਥੋੜਾ ਜਿਹਾ ਚਿਤਰਨ ਕਰੋਗੇ ਸਾਡੇ ਸੁਣਨ ਵਾਲਿਆਂ ਨੂੰ, ਖਾਸ ਤੌਰ ਤੇ ਉਹਨਾਂ ਲੋਕਾਂ ਨੂੰ ਜਿਹੜੇ ਪੰਜਾਬ ਨੂੰ ਖੁੱਲੀਆਂ ਅੱਖਾਂ ਨਾਲ ਛੱਡ ਕੇ ਆਏ ਆ, ਤੇ ਉਹਨਾਂ ਨੂੰ ਉਹਨਾਂ ਦਿਨਾਂ ਦੀ ਬੜੀ ਯਾਦ ਆਉਂਦੀ ਹੈ ਜਦ ਸਵੇਰੇ 4 ਵਜੇ ਸਪੀਕਰ ਤੇ ਉੱਚਾ ਦਰ ਬਾਬੇ ਨਾਨਕ ਦਾ ਮੈਂ ਸੋਭਾ ਸੁਣ ਕੇ ਆਇਆ ਚੱਲਦਾ।
ਸੋਭਾ ਸੁਣ ਕੇ ਆਇਆ, ਬਿਲਕੁਲ ਸਹੀ ਗੱਲ ਆ। ਔਰ ਇੱਕ ਚੀਜ਼ ਇਹ ਕਿ ਜਿੱਦਾਂ ਮੈਂ ਬੱਚਿਆਂ ਨੂੰ ਦੱਸਿਆ ਹੋਇਆ ਸੀ ਆਪਣੇ ਬੱਚਿਆਂ ਨੂੰ ਵੀ ਹਰ ਇੱਕ ਚੀਜ਼ ਬਾਰੇ, ਤੇ ਉਹਨਾਂ ਨੂੰ ਪ੍ਰਭਾਤ ਫੇਰੀ ਦੀ ਵੀ ਐਕਸਾਈਟਮੈਂਟ ਸੀ ਕਿਉਂਕਿ ਚਲੋ ਦੀਵਾਲੀ ਤਾਂ ਅਸੀਂ ਇੱਥੇ ਮਨਾ ਲਈ ਦੀ ਆ, ਬਾਕੀ ਤਿਉਹਾਰ ਮਨਾ ਲਈ ਦੇ ਆ, ਉਹਨਾਂ ਲਈ ਪ੍ਰਭਾਤ ਫੇਰੀ ਇੱਕ ਨਵਾਂ ਕਨਸੈਪਟ ਸੀ ਤੇ ਮੰਮਾ ਤੋਂ ਹੀ ਸੁਣਿਆ ਆ ਵੀ ਹੁੰਦੀ ਕੀ ਚੀਜ਼ ਆ। ਫਿਰ ਉਹਨਾਂ ਨੂੰ ਵੀ ਚਾਹ ਵੀ ਅਸੀਂ ਵੀ 3:30 ਵਜੇ ਗੁਰਦੁਆਰੇ ਜਾਣਾ ਆ ਹਨਾ ਕਰਨਾ, ਤੇ ਉੱਥੇ ਉਹੀ ਸਪੀਕਰ ਉਦਾਂ ਹੀ ਸਾਈਕਲ ਦੇ ਉੱਤੇ ਲਾ ਕੇ ਪ੍ਰੀਤਿੰਦਰ ਤੇ ਨਾਲ ਪਿੱਛੇ ਬੀਬੀਆਂ ਵੀ ਤੇ ਆਦਮੀ ਵੀ ਸਾਰੇ ਚੱਲ ਪੈਂਦੇ ਆ। ਔਰ ਰਸਤੇ ਦੇ ਵਿੱਚ ਸ਼ਬਦ ਗਾਏ, ਸ਼ਬਦ ਗਾਉਣੇ, ਸ਼ਬਦ ਜਿਨ੍ਹਾਂ ਦੇ ਵਿੱਚੋਂ ਬਹੁਤੇ ਗੁਰਬਾਣੀ ਦੇ ਨਹੀਂ ਹੁੰਦੇ ਪਰ ਸਾਡੇ ਧਾਰਮਿਕ ਜਿਹੜੇ ਸ਼ਬਦ ਅਸੀਂ ਗੀਤ ਜਿਹੜੇ
ਧਾਰਨਾ ਪੜ੍ਹਦੇ ਆ ਜਿਵੇਂ, ਹਾਂਜੀ
ਧਾਰਨਾ, ਉਹ ਹੀ ਇੱਕ ਆਸਥਾ। ਉਹ ਸਵੇਰੇ ਸਵੇਰੇ ਠੰਡ ਦੇ ਵਿੱਚ ਚੱਲਣਾ ਔਰ ਫਿਰ ਰਸਤੇ ਦੇ ਵਿੱਚ ਰੁਕ ਰੁਕ ਕੇ ਘਰਾਂ ਦੇ ਵਿੱਚ ਜਿਹੜੀ ਚਾਹ ਦਾ ਲੰਗਰ ਹੁੰਦਾ ਆ,
ਭੁਜੀਆ ਤੇ ਬਦਾਣਾ ਨਾਲ ਛੋਟੀਆਂ ਛੋਟੀਆਂ ਪਲੇਟਾਂ 'ਚ ਵਿਚਾਲੇ ਜੇ ਇੱਕ ਬਰਫੀ ਦਾ ਪੀਸ ਵੀ ਰੱਖ ਦਿੰਦੇ ਕਈ।
ਹਾਏ ਸਹੀ ਗੱਲ ਆ। ਫਿਰ ਅੱਛਾ ਉਹਦੇ ਵਿੱਚੋਂ ਕੁਛ ਖਾ ਕੇ ਆਉਣਾ ਤੇ ਕੁਛ ਬਚਾ ਕੇ ਘਰ ਵੀ ਲੈ ਕੇ ਆਉਣਾ,
ਕੋਈ ਸ਼ੱਕ ਨਹੀਂ, ਕੋਈ ਸ਼ੱਕ ਨਹੀਂ। ਤੇ ਮੈਨੂੰ ਉਹ ਵੀ ਚੀਜ਼ ਬੜੀ ਖਿੱਚ ਪਾਉਂਦੀ ਸੀ ਜਦੋਂ ਨਾ ਕੋਈ ਬਜ਼ੁਰਗ, ਬਿਮਾਰ ਬਜ਼ੁਰਗ ਆ ਨਾ, ਉਹ ਖੂੰਡਾ ਫੜ ਕੇ ਬਾਹਰ ਆਪਣੀ ਦੇਹੜੀ 'ਚ ਖੜਾ ਇੱਕ ਲੱਤ 'ਤੇ, ਹੈ ਨਾ, ਮਤਲਬ ਉਹਦੀ ਇੱਕ ਆਸਥਾ, ਉਹਦੀ ਇੱਕ ਸ਼ਰਧਾ ਵੀ ਮੈਂ ਹੈ ਨਾ ਬਿਸਤਰੇ ਤੋਂ ਉੱਠ ਕੇ ਜਾਣਾ ਭਾਵੇਂ ਉਹਦਾ ਉੱਤੇ ਭੂਰਾ ਲਿਆ ਹੋਇਆ,
ਹਾਂ
ਤੇ ਉਹਦੀਆਂ ਅੱਖਾਂ 'ਚ ਬੜੀ
ਬਿਲਕੁਲ
ਡੂੰਘਾਈ ਆ ਅਤੇ ਮੱਧਮ ਜੀ ਰੋਸ਼ਨੀ ਆ, ਪਰ ਉਹਨੇ ਉੱਠ ਕੇ ਸਵੇਰੇ ਬੱਲਬ ਵੀ ਜਗਾਇਆ ਅਤੇ ਮੁੰਡੇ ਨੂੰ ਵੀ ਕਿਹਾ, ਕੁੜੀ ਨੂੰ ਕਿਹਾ, ਨੂੰਹ ਨੂੰ ਕਿਹਾ ਵੀ ਭਾਈ ਝਾੜੂ ਮਾਰੋ, ਪ੍ਰਭਾਤ ਫੇਰੀ ਆਉਣ ਵਾਲੀ।
ਪ੍ਰਭਾਤ ਫੇਰੀ ਆਉਣੀ ਆ, ਬਿਲਕੁਲ ਸਹੀ। ਉਹ ਸਾਰਾ ਕੁਛ ਹੈਗਾ ਜੇ ਵੀ ਮੈਨੂੰ ਦਿਸਿਆ, ਉਹ ਅਸੀਂ ਇਹ ਨਹੀਂ ਕਹਿ ਸਕਦੇ ਵੀ 100 ਦੇ 100 ਲੋਕ ਉਹ ਚੀਜ਼ ਕਰਨ, ਪਰ ਜੇ 100ਾਂ ਦੇ ਵਿੱਚੋਂ 50 ਵੀ ਕਰਦੇ ਆ ਚੱਲ ਤਾਂ ਰਹੀ ਆ ਨਾ ਚੀਜ਼ ਉਹ।
ਜੀ
ਔਰ ਇੱਕ ਚੀਜ਼ ਹੋਰ ਜਿਹੜੀ ਤਿਉਹਾਰਾਂ ਦੇ ਨਾਲ ਵੀ ਚਲੋ ਇਹਨੂੰ ਰਿਲੇਟ ਕਰ ਸਕਦੇ ਹਾਂ ਔਰ ਆਸਥਾ ਦੇ ਨਾਲ ਵੀ ਕਰ ਸਕਦੇ ਹਾਂ। ਮੈਨੂੰ ਹਮੇਸ਼ਾ ਹੀ ਉਹ ਪਿੱਪਲਾਂ ਦੇ ਥੱਲੇ ਜਿਹੜੀ ਜਗ੍ਹਾ ਬਣੀ ਹੁੰਦੀ ਆ ਜਾਂ ਬੋਹੜਾਂ ਦੇ ਥੱਲੇ ਜਗ੍ਹਾ ਬਣੀ ਹੁੰਦੀ ਆ, ਮੈਨੂੰ ਹਮੇਸ਼ਾ ਅਟਰੈਕਟ ਕਰਦੀ ਰਹੀ।
ਲੋਕ ਦੀਵਾ ਬਾਲਦੇ,
ਦੀਵਾ ਬਾਲਦੇ ਹੁੰਦੇ ਸੀਗੇ ਉਹਨੂੰ, ਅਸੀਂ ਬੇਸ਼ੱਕ ਅੰਧ ਵਿਸ਼ਵਾਸ ਕਹਿ ਦਈਏ, ਅੱਜ ਕੱਲ ਵਹਿਮ ਭਰਮ ਕਹਿ ਦਈਏ, ਪਰ ਮੇਰੇ ਲਈ ਉਹ ਆਸਥਾ ਹੁੰਦੀ ਸੀ।
ਉਹ ਤਾਂ ਫਿਰ ਉਹ ਸ਼ੇਰ ਵੀ ਹੈ ਨਾ, ਉਹ ਉਹਨਾਂ ਦੀ ਕਵਿਤਾ ਦਾ, ਖਾਨਗਾਹੀ ਦੀਵਾ ਬਾਲ ਦਈਏ ਕਿ ਭਾਲ ਦਈਏ ਕਿ ਲੋਚ ਦਈਏ ਕਿ ਰੁੱਸ ਗਿਆ ਤੇਰਾ ਢੋਲ ਕੁੜੇ ਜਾਂ ਸੱਖਣੀ ਤੇਰੀ ਝੋਲ ਕੁੜੇ, ਉਹਦਾ ਅੰਤਲਾ ਬੰਦ ਇਹੀ ਆ, ਮੇਰਾ ਪੜ ਪੜ ਅੱਖਰ ਢੇਰ ਘੁੜੇ ਨੀ, ਮੇਰਾ ਵੱਧਦਾ ਜਾਏ ਹਨੇਰ ਘੁੜੇ। ਕਹਿੰਦਾ ਉਹਨੇ ਤਾਂ ਬਸ ਦੀਵਾ ਬਾਲ ਕੇ ਪਾ ਲਿਆ ਜੋ ਪਾਉਣਾ ਸੀ, ਮੈਨੂੰ ਪਤਾ ਵੀ ਇੱਦਾਂ ਨਹੀਂ ਹੋਣਾ, ਤੇ ਮੈਂ ਕਹਿੰਦਾ ਸਾਰੀ ਉਸ 'ਚ ਕੱਟੀ ਆ ਹੁਣ ਰਾਹਤ ਆਪਣੀ, ਵੀ ਇਹ ਹੋਣਾ ਤਾਂ ਹੈ ਨਹੀਂ, ਹੈ ਨਾ, ਤਾਂ ਮੇਰਾ ਪੜ੍ਹਿਆ ਲਿਖਿਆ ਹੋਣ ਦਾ ਕੀ ਫਾਇਦਾ।
ਕੀ ਫਾਇਦਾ, ਉਹੀ ਗੱਲ ਮੈਨੂੰ ਲੱਗਦਾ ਕਿ ਅਸੀਂ ਜ਼ਿਆਦਾ ਸਿਆਣੇ ਹੋ ਗਏ, ਸਾਡਾ ਜਿਹੜਾ ਇੱਕ ਯਕੀਨ ਇੱਕ ਵਿਸ਼ਵਾਸ ਆ ਨਾ ਉਹ ਖਤਮ ਹੁੰਦਾ ਜਾਂਦਾ, ਅਸੀਂ ਪੜ੍ਹਨ ਜ਼ਿਆਦਾ ਲੱਗ ਗਏ ਹਾਂ ਤੇ ਮੰਨਣ ਘੱਟ ਲੱਗ ਗਏ ਹਾਂ। ਪਰ ਮੈਨੂੰ, ਮੈਂ ਹਮੇਸ਼ਾ ਉੱਥੇ, ਮੈਂ ਤਾਂ ਮੱਥੇ ਟੇਕੇ ਉਹ ਜਿਹੜੇ ਉਹਦੇ ਨਾਲ, ਇਹ ਨਹੀਂ, ਇੱਕ ਚੀਜ਼ ਸਾਨੂੰ ਇਹ ਪਤਾ ਲੱਗਦੀ ਆ ਕਿ ਸਾਡੇ ਬਜ਼ੁਰਗਾਂ ਦਾ ਉਹਨਾਂ ਦਰਖਤਾਂ ਦੇ ਨਾਲ ਵੀ ਰਿਸ਼ਤਾ ਸੀ, ਅਸੀਂ ਉਹਨਾਂ ਨੂੰ ਵੀ ਪੂਜਦੇ ਹਾਂ।
ਕੋਈ ਸ਼ੱਕ ਨਹੀਂ, ਜਿਹੜੇ ਸਾਡੇ ਬੋਹੜ ਦੇ ਦਰਖਤ ਨੇ, ਪਿੱਪਲ ਨੇ ਏਡੇ ਏਡੇ, ਜਿਨ੍ਹਾਂ ਨੇ ਤਿੰਨ ਤਿੰਨ ਚਾਰ ਚਾਰ ਸੌ ਸਾਲ ਸਾਡੇ ਬਜ਼ੁਰਗਾਂ ਨੂੰ ਛਾਂ ਦਿੱਤੀ ਆ, ਸਾਨੂੰ ਛਾਂ ਦਿੱਤੀ ਆ, ਅਸੀਂ ਉਹਨਾਂ ਦੀ ਛਾਵੇਂ ਖੇਡੇ ਹਾਂ, ਸਾਡਾ ਕੋਈ ਰੂਹਾਨੀ ਨਾਤਾ ਉਹਨਾਂ ਨਾਲ ਜੁੜਿਆ ਹੋਇਆ,
ਜੁੜਿਆ ਹੋਇਆ। ਔਰ ਆਪਣੇ ਪਿੰਡ 'ਚ ਵੀ ਗਈ ਹਾਂ ਤੇ ਬਹੁਤ ਕੁਝ ਬਦਲ ਗਿਆ ਹੋਇਆ ਸੀ ਪਿੰਡ ਦੇ ਵਿੱਚ, ਪਰ ਘੱਟੋ ਘੱਟ ਉਹ ਦਰਖਤ ਤਾਂ ਉਦਾਂ ਦੇ ਉਦਾਂ ਸੀਗੇ ਨਾ। ਉਹ ਪਿੱਪਲ ਜਿਹਦੇ ਥੱਲੇ ਅਸੀਂ ਪ੍ਰਾਇਮਰੀ ਸਕੂਲ ਦੇ ਵਿੱਚ ਪ੍ਰਾਰਥਨਾ ਕਰੀਦੀ ਹੁੰਦੀ ਸੀ, ਮੈਂ ਉਦਾਂ ਹੀ ਖੜੀ ਹੋ ਕੇ ਤੇ ਮੈਂ ਤੇ ਮੇਰੀ ਭੈਣ ਨੇ ਉਹ ਪ੍ਰਾਰਥਨਾ ਕੀਤੀ ਉਸ ਦਰਖਤ ਦੇ ਥੱਲੇ ਖੜੀ ਹੋ ਕੇ, ਔਰ ਮੈਂ ਉਹਨਾਂ ਨੂੰ ਜੱਫੀਆਂ ਪਾ ਕੇ ਆਈ ਉਹਨਾਂ ਦਰਖਤਾਂ ਨੂੰ। ਔਰ ਸਹੀ ਗੱਲ ਆ, ਉਹ ਮੈਨੂੰ ਆਪਣੇ ਬਜ਼ੁਰਗ ਲੱਗੇ, ਮੇਰੇ ਬਜ਼ੁਰਗ ਨਹੀਂ ਭਾਵੇਂ ਉੱਥੇ, ਪਰ ਉਹਨਾਂ ਨੇ ਮੇਰੇ ਸਿਰ ਤੇ ਹੱਥ ਰੱਖਿਆ।
ਤੁਸੀਂ ਹੁਣ ਪ੍ਰਾਇਮਰੀ ਸਕੂਲ ਵੀ ਚੇਤੇ ਕਰਾਤਾ ਨਾ, ਉਹ ਓਟ ਪਕੜੀ ਗੁਰ ਮੇਰੇ ਜਿਨ੍ਹਾਂ ਨੇ ਤੇਰੀ ਓਟ ਪਕੜੀ, ਸਵੇਰੇ ਹੱਥ ਜੋੜ ਕੇ
ਹਾਂ
ਦੇਸ਼ ਬਾਬਰ
ਹੱਥ
ਮੋਹੇ,
ਜੋੜ ਕੇ,
ਤੇ ਨਾਲ ਫਿਰ ਜਨ ਗਨ ਮਨ ਹੋਣਾ ਬਾਅਦ ਚੋਂ, ਫੱਟੀਆਂ
ਬਿਲਕੁਲ
ਪੋਚਣੀਆਂ ਟੋਭੇ ਤੇ ਜਾ ਕੇ ਸੂਰਜਾ ਸੂਰਜਾ
ਬਿਲਕੁਲ
ਫੱਟੀ ਚਖਾ।
ਬਿਲਕੁਲ। ਮੈਨੂੰ ਪ੍ਰੀਤਿੰਦਰ ਇੱਕ ਚੀਜ਼ ਲੱਗਦੀ, ਅਸੀਂ ਉਲਝ ਜਾਏ ਗਏ, ਅਸੀਂ ਕੰਫਿਊਜ਼ ਜ਼ਿਆਦਾ ਹੋ ਗਏ ਹੁਣ ਵੱਡੇ ਹੋ ਕੇ। ਛੋਟੇ ਹੁੰਦਿਆਂ ਤੇ ਸਾਨੂੰ ਕੋਈ ਕੰਫਿਊਜ਼ਨ ਨਹੀਂ ਹੁੰਦੀ ਸੀ,
ਸਮਾਂ ਵੀ
ਅਸੀਂ
ਬਦਲ ਗਿਆ ਨਾ।
ਦੇਸ਼, ਸਮਾਂ ਵੀ ਬਦਲਿਆ, ਬਟ ਸਮੇਂ ਦੇ ਨਾਲ ਸਾਨੂੰ ਕਿੰਨੇ ਬਦਲ ਦਿੱਤਾ ਇਹ ਚੀਜ਼ ਨਹੀਂ ਪਤਾ ਲੱਗੀ
ਹਾਂਜੀ,
ਮੈਨੂੰ
ਹੁਣ
ਅਜੇ ਤੱਕ
ਮਾਵਾਂ
ਵੀ।
ਸਵੇਰੇ ਵਾਲ ਚੋਪੜ ਕੇ ਤੇ ਹੈ ਨਾ, ਵਿੱਚੋਂ ਸਰੋਂ ਦਾ ਤੇਲ ਝਾਕਦਾ ਹੁੰਦਾ ਪਟਕੇ ਚੋਂ, ਤੇ ਉਹ ਬੂਦੇ ਵਾਹ ਕੇ, ਤੇ ਸਵੇਰੇ ਫਿਰ ਪ੍ਰਾਈਵੇਟ ਸਕੂਲ ਵਾਲੀ ਜਿਹੜੀ ਬੱਸ ਆਉਂਦੀ ਆ ਉਹਦੇ 'ਚ ਵੀ ਨਿਆਣੇ ਨੂੰ ਧੱਕੇ ਨਾਲ ਚਾੜਨਾ ਹੁੰਦਾ।
ਧੱਕੇ ਨਾਲ ਜਾਣਦਾ ਹੁੰਦਾ, ਸਹੀ ਗੱਲ ਆ ਬਿਲਕੁਲ। ਹੁਣ ਲੱਗਦਾ ਵੀ ਅਸੀਂ ਸਿਆਣੇ ਜ਼ਿਆਦਾ ਹੋ ਗਏ। ਚਲੋ, ਪਰ ਪੰਜਾਬ ਦੀਆਂ ਗੱਲਾਂ, ਪੰਜਾਬ ਦੀ ਇੱਕ ਹੋਰ ਚੀਜ਼ ਮੈਨੂੰ ਲੱਗਦਾ ਹੁੰਦਾ ਕਿ ਪੰਜਾਬ ਦੀ ਇੱਕ ਵਾਈਬ ਆ, ਪੰਜਾਬ ਦੀ ਜਾਂ ਇੰਡੀਆ ਦੀ ਕਹਿ ਲਓ, ਹਰ ਇੱਕ ਜਗ੍ਹਾ ਦੀ ਪੰਜਾਬ ਦੀ ਆਪਣੀ ਵਾਈਬ ਆ। ਹਰਿਆਣੇ 'ਚ ਜਾਊਂਗੇ, ਹਿਮਾਚਲ 'ਚ ਜਾਊਂਗੇ, ਉਹਦੀ ਆਪਣੀ ਸੀਰਤ ਆ। ਆਸਟ੍ਰੇਲੀਆ ਮੈਨੂੰ ਬਹੁਤ ਸੋਹਣਾ ਲੱਗਦਾ ਆ, ਆਸਟ੍ਰੇਲੀਆ 'ਚ ਮੈਨੂੰ ਲੱਗਦਾ ਹੁੰਦਾ ਕਿ ਸ਼ਾਂਤੀ ਆ, ਇਟਸ ਅ ਪੀਸਫੁਲ, ਬਟ ਇੱਕ ਵਾਈਬ ਜਿਹੜੀ ਮੈਨੂੰ ਉਹ ਹਮੇਸ਼ਾ ਪੰਜਾਬ ਜਾ ਕੇ ਜਾਂ ਇੰਡੀਆ ਜਾ ਕੇ ਹੀ ਫੀਲ ਹੁੰਦੀ ਆ।
ਹਾਂਜੀ, ਕੋਇਲਾਂ
ਇਹ
ਬੋਲਦੀਆਂ, ਕਬੂਤਰ ਬੋਲਦੇ, ਗੁੱਟਰ
ਓ
ਘੂੰਵੀ ਸੁਣਦੀ
ਸਹੀ
ਕਈ ਵਾਰ ਹੈ ਨਾ ਖੱਤਿਆਂ 'ਚ,
ਸੁਣਦੀ ਆ।
ਤੇ ਜਿਹੜਾ ਉਹ ਮੈਂ ਤੁਹਾਡੀਆਂ ਕੁਛ ਤਸਵੀਰਾਂ ਵੇਖਦਾ ਸੀ, ਤੁਹਾਡੇ ਬੱਚੇ ਮੇਰਾ ਖਿਆਲ ਉਹ ਖੂਹ ਤੇ ਗਏ ਹੋਏ ਆ, 'ਚ ਬੱਚੇ 'ਚ ਨਹਾਉਣ ਲੱਗੇ ਹੋਏ ਆ, ਤੇ ਮੰਜੇ ਉੱਤੇ
ਹਾਂਜੀ
ਬੈਠਾ ਜੱਟ ਬਣੇ ਆ ਨਵਾਬ ਹੋਵੇ, ਤੇ ਨਾਲ
ਹਾਂ
ਕੁਲਵਿੰਦਰ ਬਿੱਲਾ ਵੀ
ਬਿਲਕੁਲ,
ਚੇਤੇ ਆ ਜਾਂਦਾ ਨਾ, ਮੇਰਾ ਦੇਸ਼ ਹੋਵੇ ਪੰਜਾਬ।
ਮੇਰਾ ਦੇਸ਼ ਹੋਵੇ ਪੰਜਾਬ ਹੋਵੇ, ਮੇਰੇ ਘਰ ਦਾ ਤਾਂ ਇਹ ਜਿੱਦਾਂ ਕਹਿ ਲਓ ਵੀ ਐਂਥਮ ਆ ਨਾ, ਪੰਜਾਬ ਦੇ ਗਾਣੇ ਚੱਲਦੇ ਰਹਿੰਦੇ ਆ। ਔਰ ਫਿਰ ਜਦੋਂ ਅਸੀਂ ਜ਼ਿਆਦਾ ਇਮੋਸ਼ਨਲ ਹੋਣ ਲੱਗ ਜਾਂਦੇ ਹਾਂ ਤਾਂ ਫਿਰ ਮੈਂ ਚੇਂਜ ਕਰ ਦਿੰਦੀ ਹੁੰਦੀ ਹਾਂ, ਫਿਰ ਨਹੀਂ ਬਸ।
ਜੀ, ਤੇ ਤੁਹਾਡੇ
ਇਹ
ਜਿਹੜੇ
ਤਾਂ
ਬੱਚੇ ਆ ਉਹਨਾਂ ਦੀ ਉਮਰ ਕਿੰਨੀ ਕਾ?
ਹਾਂ, ਮੇਰੀ ਬੇਟੀ 19 ਸਾਲ ਦੀ ਆ, ਬੇਟਾ ਮੇਰਾ 10 ਸਾਲ ਦਾ ਆ।
ਥੋੜ੍ਹਾ ਬਹੁਤਾ ਤਾਂ ਚਲੋ ਜੈਨੇਟਿਕਸ ਵਿੱਚ ਵੀ ਉਹਨਾਂ ਦੇ ਪੰਜਾਬ ਹੈ ਨਾ, ਪੰਜਾਬੀ ਅਤੇ ਪੰਜਾਬੀਅਤ ਨਾਲ ਪਿਆਰ ਮੁਹੱਬਤ ਹੋਣੀ ਆ। ਥੋੜ੍ਹਾ ਜਿਹਾ ਬੱਚਿਆਂ
ਹਾਂਜੀ
ਬਾਰੇ ਦੱਸੋਗੇ ਕਿ ਉਹ ਤਾਂ ਨਹੀਂ ਬੋਰ ਜਿਹਾ ਮਹਿਸੂਸ ਕੀਤਾ, ਜਿਵੇਂ ਬੱਚੇ ਕਹਿੰਦੇ ਕੀ ਮੰਮੀ ਤੂੰ ਕਿਹੜੇ ਚੱਕਰਾਂ 'ਚ ਪਈ ਹੋਈ ਆ, ਆਪਾਂ ਹੁਣ ਐਡੀਲੇਡ ਰਹਿੰਦੇ ਹਾਂ, ਆਸਟ੍ਰੇਲੀਆ ਰਹਿੰਦੇ ਹਾਂ, ਇਹ ਕੀ ਹੈ ਨਾ, ਸਾਰੀ ਦਿਹਾੜੀ ਬਾਜਾ ਵਜਾਈ ਜਾਂਦੀ ਰਹਿਣੀ ਆ।
ਮੇਰੇ ਬੱਚੇ ਮੈਨੂੰ ਇਹ ਪੁੱਛਦੇ ਆ ਕਿ ਤੁਸੀਂ ਕਰਨ ਕਿਉਂ ਆਏ ਸੀ, ਕਿ ਇੰਨੀ ਸੋਹਣੀ ਜਗ੍ਹਾ ਛੱਡ ਕੇ ਕੋਈ ਕਿੱਦਾਂ ਆ ਸਕਦਾ ਆ। ਔਰ ਉਹਨਾਂ ਦੇ ਫਿਊਚਰ ਪਲਾਨ ਇਹ ਆ, ਅਜੇ ਮੈਨੂੰ ਪਤਾ ਨਹੀਂ, ਬਟ ਉਹਨਾਂ ਦੇ ਫਿਊਚਰ ਪਲਾਨ ਇਹ ਆ ਕਿ ਅਸੀਂ ਜਾ ਕੇ ਵਾਪਸ ਉੱਥੇ ਸੈੱਟ ਹੋਣਾ ਆ।
ਕੀ ਨਾਂ ਉਹਨਾਂ ਦੇ?
ਹਰਵੀਨ ਆ ਬੇਟੀ ਮੇਰੀ 19 ਸਾਲ ਦੀ, ਔਰ ਬੇਟਾ ਮੇਰਾ 10 ਸਾਲ ਦਾ ਪਾਹੁਲ, ਪਾਹੁਲ ਸਿੰਘ। ਤੇ
ਜਾਣੀ ਪੂਰੀ
ਇੱਕ
ਸੈਂਸ
ਗੱਲ,
ਵਿੱਚ ਨੇ,
ਪੂਰੀ ਸੈਂਸ ਵਿੱਚ ਆ, ਬਿਲਕੁਲ ਪੂਰੀ ਸੈਂਸ ਦੇ ਵਿੱਚ ਆ। ਔਰ ਪਤਾ ਨਹੀਂ ਕਿੱਦਾਂ ਦਾ ਲਗਾਵ ਆ ਉਹਨਾਂ ਦਾ ਪੰਜਾਬ ਦੇ ਨਾਲ, ਸ਼ਾਇਦ ਮੇਰਾ ਵੀ ਉਦਾਂ ਦਾ। ਪਰ ਇੱਕ ਚੀਜ਼ ਆ ਪ੍ਰੀਤਿੰਦਰ, ਮੈਂ ਆਪਣੇ ਬੱਚਿਆਂ ਨੂੰ ਨਾ ਛੋਟੀ ਉਮਰ ਤੋਂ ਹੀ, ਜਿੱਦਾਂ ਉਹ ਮੈਨੂੰ ਕੁਛ ਸੁਣਾਉਣ ਲਈ ਕਹਿੰਦੇ ਹੁੰਦੇ ਸੀ ਨਾ, ਜਿੱਦਾਂ ਸਾਡੇ ਬਜ਼ੁਰਗਾਂ ਕੋਲ ਸੁਣਾਉਣ ਲਈ
ਹਾਂਜੀ
ਕਹਾਣੀਆਂ ਹੁੰਦੀਆਂ ਸੀਗੀਆਂ, ਹੁਣ ਉਹ ਵਾਲੀਆਂ ਬਾਤਾਂ ਕਹਾਣੀਆਂ ਵੀ ਸੁਣਾਉਂਦੀ ਰਹੀ ਆ, ਪਰ ਉਹ ਬੱਚੇ ਮੈਨੂੰ ਲੱਗਦਾ ਸੀ ਇਹ ਕੀ ਰਿਲੇਟ ਕਰ ਪਾਉਣਗੇ। ਫਿਰ ਮੈਂ ਉਹਨਾਂ ਨੂੰ ਨਾ ਆਪਣੇ ਬਚਪਨ ਦੀਆਂ ਗੱਲਾਂ ਸੁਣਾਉਣੀਆਂ ਸ਼ੁਰੂ ਕੀਤੀਆਂ, ਔਰ ਮੈਂ ਦੇਖਿਆ ਕਿ ਉਹਨਾਂ ਦੇ ਲਈ ਉਹ ਇੱਕ ਪਰੀ ਲੋਕ ਵਾਂਗੂ ਸੀ। ਕਿ ਅੱਛਾ ਮੰਮਾ, ਤੁਸੀਂ ਮੱਛਰਦਾਨੀਆਂ ਚ ਸੌਂਦੇ ਹੁੰਦੇ ਸੀ, ਤੁਸੀਂ ਟਿਊਬਵੈਲ ਤੇ ਨਹਾਉਂਦੇ ਸੀ, ਤੁਸੀਂ ਛੱਤ ਤੇ ਵੀ ਸੌਂ ਜਾਂਦੇ ਸੀ, ਤੁਸੀਂ ਏਦਾਂ ਬਾਹਰ ਗਲੀਆਂ ਚ ਖੇਡਦੇ ਸੀ, ਕਿਉਂਕਿ ਉਹਨਾਂ ਨੇ ਉਹ ਚੀਜ਼ਾਂ ਦੇਖੀਆਂ ਨਹੀਂ ਸੀ। ਪਰ ਇਸ ਵਾਰੀ ਜਦੋਂ ਮੈਂ ਵਾਪਸ ਉਹਨਾਂ ਨੂੰ ਲੈ ਕੇ ਗਈ, ਕਿਉਂਕਿ ਉਹ ਦੋਨੇ ਆਪਣੇ ਵਧੀਆ ਹੋਸ਼ ਚ ਸਮਝਣ ਵਾਲੇ ਸੀ, ਔਰ ਇਹ ਸਾਰੀਆਂ ਚੀਜ਼ਾਂ ਜਦੋਂ ਉਹਨਾਂ ਨੇ ਜਾ ਕੇ ਉੱਥੇ ਮਹਿਸੂਸ ਕੀਤੀਆਂ, ਹੰਡਾਈਆਂ, ਫਿਰ ਉਹਨਾਂ ਨੂੰ ਸਮਝ ਆਈ ਕਿ ਮੰਮਾ ਕਿਸ ਗੁੜ ਦੀ ਮਿੱਠੇ ਦੀ ਗੱਲ ਕਰਦੀ ਸੀ, ਅੱਛਾ ਇਹ ਮਿੱਠਾ ਇਦਾਂ ਦਾ ਸੀ। ਸੋ ਤਾਂ ਕਰਕੇ ਉਹਨਾਂ ਨੂੰ ਉਹਨਾਂ ਰਿਲੇਟ ਕਰ ਪਾਏ।
ਕਿਉਂਕਿ ਬੱਚਿਆਂ ਨੂੰ ਜੇ ਲੈ ਕੇ ਜਾਵਾਂਗੇ ਤਾਂ ਉਹਨਾਂ ਨੂੰ ਸਮਝ ਆਊ, ਨਹੀਂ ਸਾਡਾ ਗੁਆਂਢੀ ਮਿੱਤਰ ਆ, ਉਹ ਕਹਿੰਦਾ ਹੁੰਦਾ ਸੀ, ਕਹਿੰਦਾ ਮੈਂ ਬੱਚੇ ਹੋ ਗਏ ਨਾ ਜਦੋਂ 5-5 ਸਾਲ ਦੇ ਤੇ ਲੈ ਕੇ ਗਿਆ, ਤੇ ਉਹ ਖੁਰਲੀ ਕੋ ਖੜੀ ਮੱਝ, ਤੇ ਉਹਨੂੰ ਕਹਿਣ ਪਾਪਾ ਇਹ ਡਾਇਨਾਸੌਰ ਆ, ਕਹਿੰਦਾ ਮੇਰੀ ਬੀਬੀ ਕਹਿੰਦਾ ਮੇਰੇ ਫੋੜਾ ਮਾਰਨ ਤੱਕ ਆਵੇ, ਬਈ ਜੇ ਇਹਨਾਂ ਨੂੰ ਢਹਿ ਜਾਣੇ ਹੋ ਲੈ ਕੇ ਆਓਗੇ ਤਾਂ ਹੀ ਕੁਛ ਪਤਾ ਲੱਗੂ।
ਬਿਲਕੁਲ ਸਹੀ ਗੱਲ ਆ।
ਜੇ ਹੁਣ ਆਪਦੇ ਚਾਚੇ ਨਾ ਕਿਸੇ ਦਾਦੇ ਨਾ ਡੈਰੀ ਤੇ ਦੁੱਧ ਪਾਉਣ ਜਾਣਗੇ, ਉਹਨਾਂ ਨੂੰ ਪਤਾ ਲੱਗੂ,
ਜਾਣਗੇ
ਨਹੀਂ ਤਾਂ ਫਿਰ ਆਲੂ ਦਰਖਤਾਂ ਤੋਂ ਹੀ ਲਾ ਲਾ ਕੇ ਤੋੜ ਕੇ ਖਾਣਗੇ, ਪਤਾ ਹੀ
ਉਹੀ
ਨਹੀਂ
ਤਾਂ
ਚੱਲ।
ਕਹਿੰਦੀ ਆ ਪ੍ਰੀਤਿੰਦਰ, ਅਸੀਂ ਆਪਣੇ ਬੱਚਿਆਂ ਨੂੰ ਬੜੇ ਸਿਆਣੇ ਕਰ ਲਿਆ, ਉਹਨਾਂ ਨੂੰ ਬੜੀਆਂ ਸਾਨੂੰ ਆ ਕਿ ਬੁੱਕ ਰੀਡ ਕਰਦੇ ਆ, ਆਹ ਵਾਲੀ ਬੁੱਕ ਪੜ੍ਹਦੇ ਆ, ਆਹ ਸੁਣਦੇ ਆ, ਆਹ ਕਰਦੇ ਆ, ਪਰ ਬੱਚਿਆਂ ਨੂੰ ਛੋਟੀਆਂ ਛੋਟੀਆਂ ਚੀਜ਼ਾਂ ਦਾ ਨਹੀਂ ਪਤਾ ਵੀ ਮਟਰ ਕਿੱਦਾਂ ਲੱਗਦੇ ਆ, ਆਲੂ ਕਿੱਦਾਂ ਹੁੰਦੇ ਆ, ਹੈ ਨਾ। ਇਹ ਚੀਜ਼ਾਂ ਵੀ ਬੱਚਿਆਂ ਨੇ ਉੱਥੇ ਜਾ ਕੇ ਦੇਖੀਆਂ ਵੀ ਅੱਛਾ ਇਹ ਆਲੂ ਹੀ ਲੱਗੇ ਆ, ਇਹ ਮਟਰ ਲੱਗੇ ਆ। ਇੱਕ ਚੀਜ਼ ਇਹ ਔਰ ਇੱਕ ਉਹਨਾਂ ਨੇ ਫਿਰ ਮਾਲਵੇ ਦੁਆਬੇ 'ਚ ਫਰਕ ਮਹਿਸੂਸ ਕੀਤਾ,
ਬੋਲੀ ਦਾ ਵਖਰੇਵਾਂ ਵੀ ਆ।
ਬੋਲੀ ਦਾ ਵੀ ਵਿਖਰੇਵਾਂ, ਰਹਿਣ ਸਹਿਣ ਦਾ, ਘਰਾਂ ਦਾ, ਇਹ ਸਾਰੀਆਂ ਚੀਜ਼ਾਂ ਕੋਸ਼ਿਸ਼
ਪਤਾ
ਕੀਤੀ ਕਿ
ਲੱਗਦਾ
ਉਹਨਾਂ ਨੂੰ ਥੋੜ੍ਹਾ ਪਤਾ ਲੱਗਦਾ ਰਹੇ, ਉਹਨਾਂ ਦੀ ਪਲੇਟ 'ਚ ਥੋੜ੍ਹਾ ਥੋੜ੍ਹਾ ਕਰਕੇ ਰੱਖੀ ਜਾਂਦੀ ਹਾਂ ਮੈਂ ਇੱਦਾਂ,
ਵੀ ਸਾਡੀ ਅਨੇਕਤਾ 'ਚ ਏਕਤਾ ਕਿਵੇਂ ਆ, ਹੈ ਨਾ ਜੀ,
ਕਿਵੇਂ ਆ, ਬਿਲਕੁਲ
ਉਹ
ਕਿਵੇਂ
ਵੀ
ਆ।
ਜ਼ਰੂਰੀ ਆ। ਅਤੇ
ਹਾਂ
ਥੋੜ੍ਹਾ
ਹਾਂ
ਜਿਹਾ ਤੁਸੀਂ ਮੈਨੂੰ ਆਪਣੀ ਬੇਟੀ ਬਾਰੇ ਦੱਸਦੇ ਸੀ, ਉਹਨੇ ਕੋਈ ਸ਼ਾਇਦ ਕੁਛ ਲਿਖਿਆ ਸੀ, ਇੱਕ ਲੈਟਰ ਲਿਖੀ ਹੈ ਸ਼ਾਇਦ ਅੰਗਰੇਜ਼ੀ 'ਚ।
ਮੈਨੂੰ ਨਾ 7 ਸਾਲ ਹੋ ਗਏ ਸੀ ਪੰਜਾਬ ਗਈ ਨੂੰ, ਔਰ ਜਿੱਦਾਂ ਮੈਂ ਸ਼ੁਰੂ 'ਚ ਹੀ ਦੱਸ ਦਿੱਤਾ ਕਿ ਮੇਰਾ ਪੰਜਾਬ ਨਾ ਜਾਣ ਦਾ ਰੀਜ਼ਨ ਇੱਕ ਇਹ ਹੁੰਦਾ ਕਿ ਮੈਂ ਮੁੜ ਕੇ ਆ ਕੇ ਬਹੁਤ ਔਖੀ ਹੁੰਦੀ ਹਾਂ। ਯਾਨੀ ਇਹ ਸੁਣਨ ਨੂੰ ਲੱਗਦਾ ਕਿ ਚਲੋ ਬੰਦਾ ਆ ਕੇ ਸੈੱਟ ਹੋ ਹੀ ਜਾਂਦਾ, ਪਰ ਮੈਂ ਬੱਚਿਆਂ ਵਾਂਗੂ ਰੋਂਦੀ ਹਾਂ ਆ ਕੇ, ਫਿਰ ਮੈਨੂੰ ਇਸ ਕਰਕੇ ਡਰਦੀ ਹਾਂ ਮੈਂ ਪੰਜਾਬ ਜਾਣ ਤੋਂ। ਪਰ ਇਸ ਵਾਰੀ ਮੈਂ ਆਪਣੇ ਬੇਟੀ ਦੇ ਕਰਕੇ ਹੀ ਜ਼ਿਆਦਾ ਗਈ, ਉਹਨੂੰ ਇੰਨਾ ਜ਼ਿਆਦਾ ਅੰਦਰੋਂ ਹੋ ਗਿਆ ਸੀ ਕਿ ਮੈਂ ਪੰਜਾਬ ਜਾਣਾ ਆ। ਮੈਨੂੰ ਲੱਗਾ ਵੀ ਠੀਕ ਆ, ਇਹ ਘੁੰਮਣ ਫਿਰਨ ਜਾਣਾ ਹੋਣਾ ਇਹਨੇ ਪੰਜਾਬ, ਵੀ ਤਾਂ ਕਰਕੇ ਆ। ਫਿਰ ਉਹਨੇ ਇੱਕ ਲੈਟਰ ਲਿਖੀ ਪੰਜਾਬ ਦੇ ਲਈ। ਇਸ ਉਮਰੇ ਨਿਆਣੇ ਜਿਹੜੇ, ਇੱਕ ਉਹਨਾਂ ਦੀਆਂ ਲੈਟਰ ਜਾਂ ਲਿਖਣੀਆਂ ਕਿਸੇ ਹੋਰ ਲਈ ਹੁੰਦੀਆਂ, ਕੁਛ ਹੋਰ ਹੁੰਦੀਆਂ ਆ, ਪਰ ਮੈਂ ਹੈਰਾਨ ਰਹਿ ਗਈ ਉਹਨੇ ਜਦੋਂ ਪੰਜਾਬ ਦੇ ਲਈ ਲੈਟਰ ਲਿਖੀ, ਔਰ ਉਹਦੇ ਵਿੱਚ ਉਹਨੇ ਆਪਣੀ ਫੀਲਿੰਗਸ ਐਕਸਪ੍ਰੈਸ ਕੀਤੀਆਂ ਪੰਜਾਬ ਦੇ ਲਈ ਕਿ ਮੈਂ ਤੈਨੂੰ ਮਿਲਣਾ ਚਾਹੁੰਦੀ ਹਾਂ। ਅਜੇ ਵੀ ਮੈਂ ਤੁਹਾਨੂੰ ਸੱਚੀ ਦੱਸਾਂ, ਜਦੋਂ ਮੈਂ ਉਹਨੂੰ ਹੱਸ ਚ ਕਿਤੇ ਕਹਿ ਦਾ ਨਾ ਤੇਰੇ ਲਈ ਤਾਂ ਮੈਂ ਪੰਜਾਬ ਚ ਮੁੰਡਾ ਲੱਭ ਲੈਣਾ, ਤੇ ਉਹ ਔਖੀ ਹੋ ਜਾਊਗੀ, ਕਹੂਗੀ ਨਹੀਂ ਮੰਮਾ ਪੰਜਾਬ ਹੀ ਮੇਰਾ ਆ। ਲਾਈਕ ਤੁਸੀਂ ਉਹਨੂੰ
ਸਹੀ,
ਇੱਦਾਂ ਕੰਪੇਅਰ ਨਾ ਕਰੋ, ਉਹ ਪੰਜਾਬ ਹੀ ਮੇਰਾ ਆ। ਸੋ ਉਹਦਾ ਪਿਆਰ ਪੰਜਾਬ ਦੇ ਲਈ ਉਦਾਂ ਦਾ ਆ।
ਜੀ। ਅਤੇ ਮੈਂ ਤੁਹਾਨੂੰ ਪੁੱਛਣਾ ਇਹ ਵੀ ਚਾਹੁੰਦਾ ਕਿ ਪੰਜਾਬ 'ਚ ਇਸ ਵਾਰ ਜਦ ਤੁਸੀਂ ਘੁੰਮੇ ਫਿਰੇ, ਤਾਂ ਕੋਈ ਖਾਸ 4 ਜਾਂ 5 ਥਾਵਾਂ ਨੇ ਜਿਹੜੀਆਂ ਪਿਛਲੇ 10-20 ਸਾਲ 'ਚ ਬਣੀਆਂ ਹੋਣ, ਜਿਹੜੀਆਂ ਜਦ ਆਪਾਂ ਛੋਟੇ ਸੀ ਆਪਾਂ ਨੂੰ ਵੇਖਣ ਦਾ ਮੌਕਾ ਨਹੀਂ ਮਿਲਿਆ? ਇੱਕ ਤਾਂ ਮੇਰਾ ਖਿਆਲ ਵਿਰਾਸਤ ਏ ਖਾਲਸਾ ਹੀ ਆ ਜਿਹਦਾ ਜ਼ਿਕਰ ਕਰਦੇ ਹੋ ਤੁਸੀਂ।
ਬਿਲਕੁਲ। ਇਹ ਵੀ ਚੀਜ਼ ਪ੍ਰੀਤਿੰਦਰ, ਇੱਕ ਜਿੱਦਾਂ ਨਾ ਕਿ ਮੈਂ ਇਹ ਸੋਚਦੀ ਹੁੰਦੀ ਹਾਂ ਕਿ ਅਸੀਂ ਜੋ ਚੀਜ਼ਾਂ ਦੇਖੀਆਂ ਆ, ਮਹਿਸੂਸ ਕੀਤੀਆਂ, ਸਾਡੇ ਲਈ ਉਹ ਬੜੀਆਂ ਨੋਰਮਲ ਚੀਜ਼ਾਂ। ਹੁਣ ਅਸੀਂ ਉੱਥੇ ਕਿੰਨੇ ਪੈਸੇ ਲਾ ਕੇ ਦੇਖਣ ਜਾਂਦੇ ਉਹਨਾਂ ਚੀਜ਼ਾਂ ਨੂੰ, ਜਾਂ ਅਸੀਂ ਚੱਲ ਕੇ ਦੇਖਣ ਜਾਂਦੇ ਹਾਂ ਕੁਛ ਚੀਜ਼ਾਂ ਜਿਹੜੀਆਂ ਸਾਡੇ, ਪਰ ਇਹ ਵੀ ਆ ਕਿ ਚਲੋ ਸਾਡੇ ਵਿਰਸੇ ਨੂੰ ਜਾਂ ਸਾਡੇ ਧਰਮ ਨੂੰ ਸੰਭਾਲ ਕੇ ਰੱਖਣ ਦੀ ਜਿਹੜੀ ਚੀਜ਼ ਆ ਉਹ ਵੀ ਬਣੀ ਹੋਈ ਆ। ਸੋ ਵਿਰਾਸਤ ਏ ਖਾਲਸਾ ਬਹੁਤ ਸੋਹਣੀ ਚੀਜ਼ ਆ, ਬੱਚਿਆਂ ਨੂੰ ਜਦੋਂ ਵੀ ਜਾਓ ਤਾਂ ਜ਼ਰੂਰ ਉੱਥੇ ਲੈ ਕੇ ਜਾਓ। ਉੱਥੇ ਪੂਰੇ 10 ਗੁਰੂਆਂ ਦਾ ਸਾਡਾ ਔਰ ਸਾਡੀ ਸਿੱਖਇਜ਼ਮ ਦਾ ਜਿਹੜਾ ਇਤਿਹਾਸ ਆ ਉਹ ਉੱਥੇ ਬੜੀ ਚੰਗੀ ਤਰ੍ਹਾਂ ਪੇਂਟਿੰਗਸ ਦੇ ਨਾਲ ਪੂਰਾ ਇਲੈਬੋਰੇਟ ਕੀਤਾ ਗਿਆ ਆ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ ਵੀ ਇਹੋ ਜਿਹੀਆਂ ਚੀਜ਼ਾਂ ਹੈਗੀਆਂ ਜਿੱਥੇ ਡਿਜੀਟਲ ਤੁਸੀਂ ਜਾ ਕੇ ਦੇਖ ਸਕਦੇ ਹਾਂ ਪੂਰਾ ਇਤਿਹਾਸ। ਹਰਿਮੰਦਰ ਸਾਹਿਬ ਦੇ ਬਾਰੇ ਬਹੁਤ ਕੁਛ ਦੱਸਿਆ ਗਿਆ ਜਿਹਦਾ ਅਸੀਂ ਬੱਚਿਆਂ ਨੂੰ ਨਹੀਂ ਦੱਸਦੇ, ਉਹ ਵੀ ਪ੍ਰੋਪਰ ਹੈ। ਔਰ
ਮੇਰਾ ਖਿਆਲ
ਉਸ
ਸ਼ਾਇਦ
ਤੋਂ
ਇੱਕ
ਇਲਾਵਾ
ਸਾਡਾ ਸਾਡਾ ਪਿੰਡ ਕੁਛ ਜ਼ਿਕਰ ਕਰਦੇ ਹੁੰਦੇ ਆ, ਲੋਕ ਅੰਮ੍ਰਿਤਸਰ ਜਾਂਦੇ,
ਸਾਡਾ ਪਿੰਡ,
ਚਲਿਆਣੇ ਬਾਗ ਦੇ
ਹਾਂਜੀ
ਨਾਲ ਨਾਲ ਉੱਥੇ ਵੀ ਜਾਂਦੇ ਨੇ।
ਇਹ ਪਰੇ, ਹਾਂਜੀ ਇਹ ਹੈਗਾ ਸਾਡਾ ਪਿੰਡ ਅੰਮ੍ਰਿਤਸਰ ਤੋਂ ਕੋਈ ਮੈਨੂੰ ਲੱਗਦਾ ਕਿ 30-40 ਕਿਲੋਮੀਟਰ ਤੇ ਹੋਣਾ ਹੈ, ਬਟ ਆਰਾਮ ਹੀ ਆਰਾਮ ਨਾਲ ਤੁਸੀਂ ਪਹੁੰਚ ਸਕਦੇ ਹੋ ਉੱਥੇ। ਬਹੁਤ ਸੋਹਣੀ ਜਗ੍ਹਾ ਹੈ ਉਹ। ਇੱਕ ਮੈਨੂੰ ਵੀ ਜਦੋਂ ਕਿਸੇ ਨੇ ਦੱਸਿਆ ਵੀ ਸਾਡਾ ਪਿੰਡ ਜਾਇਓ, ਮੈਨੂੰ ਸੀ ਭਈ ਇਹ ਜਿੱਦਾਂ ਆਮ ਬਣਾਈ ਹੁੰਦੀ ਛੋਟੀ ਜਿਹੀ ਹਵੇਲੀ ਉੱਦਾਂ ਹੋਣਾ, ਪਰ ਮੈਂ ਹੈਰਾਨ ਹੋ ਗਈ ਕਿ ਪਿੰਡ ਮੀਨਜ਼ ਪਿੰਡ, ਇੱਕ ਪ੍ਰੋਪਰ ਪਿੰਡ ਵਸਿਆ ਹੋਇਆ ਆ ਪੂਰਾ ਪਿੰਡ, ਜਿੱਥੇ ਤੁਸੀਂ ਜਾਂਦੇ ਆ ਤੇ ਉੱਥੇ ਉਹ ਬਾਇਓਸਕੋਪ ਜਿਹੇ ਦੇ ਵਿੱਚ ਜਿਹੜੀਆਂ ਤੁਹਾਨੂੰ ਫੋਟੋਆਂ ਦਿਖਾਉਂਦੇ ਉੱਥੋਂ ਸ਼ੁਰੂ ਹੁੰਦਾ ਆ, ਫਿਰ ਅੱਗੇ ਇੱਕ ਕਿਸਾਨ ਦਾ ਘਰ ਬਣਿਆ ਹੋਇਆ, ਕਿਸਾਨ ਦੇ ਘਰ ਦੇ ਵਿੱਚ ਲੋਹ ਤੇ ਰੋਟੀਆਂ ਪੱਕਦੀਆਂ ਪਈਆਂ ਮੱਕੀ ਦੀਆਂ, ਉਹ ਤੁਹਾਨੂੰ ਸਾਗ ਨਾਲ ਉੱਥੇ ਦਿੰਦੇ ਆ ਖਾਣ ਨੂੰ, ਫਿਰ ਇੱਕ ਜੁਲਾਹੇ ਦਾ ਘਰ ਆ, ਇੱਕ ਅੱਗੇ ਲੰਬੜਦਾਰ ਦਾ ਘਰ ਆ, ਹਵੇਲੀ ਆ। ਸੋ ਵੱਖਰੇ ਵੱਖਰੇ ਘਰ ਉਦਾਂ ਹੀ
ਜਿਵੇਂ
ਬਣਾਏ
ਸੋਵਰਨ
ਹੋਏ
ਹਿੱਲ
ਆ।
ਆਪਣੇ ਇੱਥੇ ਪਹਿਲਾ ਰੈਟ ਆ, ਮਤਲਬ ਮੂਰਤਾਂ ਨਹੀਂ ਹੈਗੀਆਂ,
ਹਾਂ
ਅਸਲ ਮਾਨੇ ਆ ਜੋ ਕਰਕੇ ਵਿਖਾਉਂਦੇ ਆ, ਤੇ ਉਹਨਾਂ ਦੇ ਉਦਾਂ ਦੇ
ਬਿਲਕੁਲ
ਕੱਪੜੇ
ਉਦਾਂ ਹੀ,
ਪਹਿਰਾਵਾ ਹੈ।
ਬਿਲਕੁਲ ਉਦਾਂ ਹੀ। ਔਰ ਉਹ ਵਿੱਚ ਚੱਲਦੇ ਫਿਰਦੇ ਵਰਕਰ ਆ, ਉਹਨਾਂ ਨੂੰ ਪੁੱਛਿਆ ਕਿ ਉਹਨਾਂ ਦੇ ਕੋਲ ਪਤਾ ਨਹੀਂ ਕਿੰਨੇ ਕੁ ਉੱਥੇ ਕੰਮ ਕਰਨ ਵਾਲੇ ਲੋਕ ਆ। ਕੋਈ ਇੱਕ ਬੀਬੀ ਬੈਠੀ ਚਰਖਾ ਕੱਤਦੀ ਪਈ ਸੀ, ਫਿਰ ਉਹ ਤੁਹਾਨੂੰ
ਸੋ
ਦੱਸਦੀ
ਲੋਕਾਂ
ਆ
ਨੂੰ
ਵੀ ਹਾਂ
ਰੁਜ਼ਗਾਰ ਵੀ
ਏਦਾਂ
ਮਿਲਿਆ।
ਚਰਖਾ, ਹਾਂ ਏਦਾਂ ਚਰਖਾ ਕੱਤੀ ਦਾ, ਤੁਸੀਂ ਚਰਖਾ ਕੱਤ ਸਕਦੇ ਆ। ਉੱਥੇ ਫੁਲਕਾਰੀ ਕੱਢਦੀਆਂ ਪਈਆਂ ਸੀਗੀਆਂ, ਉਹ ਫੁਲਕਾਰੀ ਤੁਹਾਨੂੰ ਦੱਸਦੀਆਂ ਆ।
ਨਹੀਂ ਉਹ
ਫਿਰ
ਪਤਾ
ਕਿਤੇ
ਲੱਗਦਾ
ਇੱਦਾਂ
ਨਾ
ਵੀ ਆ,
ਬੱਚਿਆਂ ਨੂੰ, ਹੁਣ ਉਹ
ਪਤਾ
ਅੱਖਾਂ ਵੱਲ
ਲੱਗਦਾ
ਨੂੰ ਇਸ਼ਾਰੇ ਕਰਕੇ ਨਿਆਣੇ ਕਰੀ ਜਾਣਗੇ, ਫਿਰਦੀ ਹੈ ਨੈਣ ਗੇੜੇ ਮਾਰਦੀ, ਉਹ ਇਹ ਨੈਣ ਨਹੀਂ ਹੈ ਭਾਈ, ਉਹ ਹੋਰ ਨੈਣ।
ਬਿਲਕੁਲ। ਫਿਰ ਇੱਕ ਘਰ ਦੇ ਵਿੱਚ ਅਸੀਂ ਉੱਥੇ ਗਾਉਣ ਬਿਠਾਈਆਂ ਸੀਗੀਆਂ, ਜਿੱਦਾਂ ਉੱਥੇ ਵਿਆਹ ਸ਼ਾਦੀ ਦਾ ਪ੍ਰੋਗਰਾਮ ਚੱਲਦਾ ਪਿਆ ਸੀ। ਸੋ ਇੱਦਾਂ ਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਅਸੀਂ ਆਪਣੇ ਪਿੰਡਾਂ ਦੇ ਵਿੱਚ ਮਾਣਦੇ ਹੁੰਦੇ ਸੀਗੇ। ਸੋ ਮੇਰੀ ਬੇਟੀ ਵੀ ਇੱਕ ਗੱਲ ਕਹਿ ਰਹੀ ਸੀ, ਮੈਂ ਤੇ ਮੇਰੀ ਭੈਣ ਸੀ, ਅਸੀਂ ਸਾਡੀਆਂ ਅੱਖਾਂ 'ਚ ਚਮਕ ਹੀ ਹੋਰ ਸੀ, ਉਹ ਉਦਾਂ ਦੀਆਂ ਹੀ ਟਾਕੀਆਂ, ਉਦਾਂ ਦੇ ਹੀ ਦਰਵਾਜ਼ੇ, ਉਦਾਂ ਦੇ ਹੀ ਫਰਸ਼ ਉੱਪਰ ਪਏ ਬਾਲੇ, ਯਾਨੀ ਉਹਨਾਂ ਨੇ ਬਹੁਤ ਬਰੀਕੀ ਨਾਲ ਚੀਜ਼ਾਂ ਰੱਖੀਆਂ ਹੋਈਆਂ। ਜੇ ਫਰਸ਼ ਪਾਏ ਆ ਤੇ ਉਹ ਐ ਨਹੀਂ ਹੈਗਾ ਵੀ ਫਰਸ਼ ਨਵੇਂ ਪਾਏ ਆ, ਉਹ ਉਦਾਂ ਤੇ ਹੀ ਸੀਮਿੰਟ ਦੇ ਫਰਸ਼ ਜਿਨ੍ਹਾਂ ਦੇ ਵਿੱਚੋਂ ਥੋੜਾ ਥੋੜਾ ਸੀਮਿੰਟ ਨਿਕਲਿਆ ਆ, ਕਿਤੇ ਟੀਪ ਕੀਤੀ ਹੋਈ ਆ, ਉਹ ਇੱਟਾਂ ਦੀ ਉਦਾਂ ਦਾ ਵਿਹੜਾ ਬਣਾਇਆ। ਸੋ ਜਾਓਗੇ ਤੁਸੀਂ ਬਹੁਤ ਰਿਲੇਟ ਕਰ ਪਾਓਗੇ ਜਿਹੜੇ ਪਿੰਡਾਂ ਦੇ ਵਿੱਚੋਂ ਪੰਜਾਬੀ ਆ।
ਜੀ, ਅਤੇ ਮੈਂ ਵੀ ਪੁੱਛਣਾ ਸੀ ਕਿ ਲੋਕਾਂ ਦੀ ਸੋਚ, ਦੇਖੋ ਇਹਨੂੰ ਆਪਾਂ ਜਨਰਲਾਈਜ਼ ਤਾਂ ਨਹੀਂ ਕਰ ਸਕਦੇ, ਕੋਈ ਕਿਸੇ ਕਿਸਮ ਦਾ ਹੋਊ, ਕੋਈ ਕਿਸੇ ਢੰਗ ਨਾਲ ਸੋਚਦਾ, ਸ਼ਹਿਰ ਪਿੰਡ ਬੜਾ ਫਰਕ ਆ ਨਾ, ਪਰ ਫਿਰ ਵੀ ਦੱਸਣਾ ਹੋਵੇ, ਤੁਸੀਂ ਨਿੱਜੀ ਪੱਧਰ 'ਤੇ ਕੋਈ ਬਦਲਾਅ ਦੇਖਿਆ, ਲੋਕ ਪ੍ਰਵਾਸੀਆਂ ਬਾਰੇ, ਸਾਡੇ ਬਾਰੇ ਕੀ ਸੋਚਦੇ ਆ?
ਹਾਂ ਬਿਲਕੁਲ, ਪੰਜਾਬ ਵਿੱਚ ਵੀ ਪੰਜਾਬੀਆਂ ਦੀ ਜੇ ਗੱਲ ਕਰਾਂ ਤੇ ਪੰਜਾਬ ਦੇ ਵਿੱਚ ਜਦੋਂ ਮੈਂ ਕਿਤੇ ਜਾਂਦੀ ਸੀ ਨਾ, ਉਹ ਪੰਜਾਬ ਨੂੰ ਨਿੰਦਦੇ ਸੀਗੇ ਕਿ ਕੁਛ ਨਹੀਂ ਹੈਗਾ ਇੱਥੇ, ਤਾਂ ਕੁਛ ਨਹੀਂ ਹੈਗਾ। ਫਿਰ ਮੈਂ ਉਹਨਾਂ ਨੂੰ ਸੁਣਦੀ ਸੀਗੀ, ਬਟ ਫਿਰ ਮੈਂ ਨਾ ਫੋਟੋਆਂ ਖਿੱਚਦੀ ਸੀ, ਫਿਰ ਉਹਨਾਂ ਦੇ ਕੋਲ ਬੈਠ ਕੇ ਜਦੋਂ ਮੈਂ ਉਹਨਾਂ ਨੂੰ ਦਿਖਾਉਂਦੀ ਸੀ, ਔਰ ਮੇਰੇ ਔਰ ਬੱਚਿਆਂ ਦੇ ਵਿੱਚ ਜੋ ਐਕਸਾਈਟਮੈਂਟ ਸੀ ਪੰਜਾਬ ਨੂੰ ਦੇਖ ਕੇ, ਚਾਹੇ ਉਹ ਕੋਠੇ ਤੇ ਜਾ ਕੇ ਬਨੇਰਿਆਂ ਦੇ ਉੱਤੇ ਖੜੇ ਹੋ ਕੇ ਰਹਿਰਾਸ ਸਾਹਿਬ ਦਾ ਪਾਠ ਸੁਣਨਾ ਜਾਂ ਖੇਤਾਂ ਦੇ ਵਿੱਚ ਵੱਟਾਂ ਤੇ ਦੌੜਨਾ, ਉਹਨਾਂ ਦੇ ਵਿੱਚੋਂ ਕੁਝ ਕੁ ਲੋਕਾਂ ਨੇ ਇਹ ਮਹਿਸੂਸ ਕੀਤਾ, ਔਰ ਉਹਨਾਂ ਨੇ ਮੈਨੂੰ ਇੱਕ ਗੱਲ ਕਹੀ, ਕਹਿੰਦੇ ਅਸੀਂ ਤੁਹਾਡੀਆਂ ਨਜ਼ਰਾਂ ਨਾਲ ਦੇਖ ਕੇ ਸਾਨੂੰ ਆਪਣਾ ਪਿੰਡ ਸੋਹਣਾ ਲੱਗਣ ਲੱਗ ਗਿਆ। ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਸੀ ਸਾਡਾ ਪਿੰਡ ਇੰਨਾ ਸੋਹਣਾ ਹੈ। ਮੈਂ ਕਿਹਾ ਫਿਰ ਤੁਸੀਂ ਸਾਡੇ ਤੋਂ ਪੁੱਛੋ ਜਿਹੜੇ ਇਹਨੂੰ ਛੱਡ ਕੇ ਗਏ ਔਰ ਇਹਦੀ ਕੀਮਤ ਸਾਨੂੰ ਹੁਣ ਪਤਾ ਲੱਗਦੀ ਆ। ਸੋ ਕੁਝ ਲੋਕ ਇਹੋ ਜਿਹੇ ਵੀ ਮਿਲੇ, ਜਿਹੜੇ ਬਹੁਤ ਸਾਰੇ ਲੋਕ ਇਹੋ ਜਿਹੇ ਮਿਲੇ ਜਿਨ੍ਹਾਂ ਨੂੰ ਸੀ ਵੀ ਹਾਂਜੀ ਦੱਸੋ ਅਸੀਂ ਆਪਣੇ ਨਿਆਣੇ ਨੂੰ ਕਿੱਦਾਂ ਭੇਜੀਏ, ਹੁਣ ਇਹਨੇ 12ਵੀਂ ਕਰ ਲਈ ਆ ਤੇ ਦੱਸੋ ਕਿੱਦਾਂ ਭੇਜੀਏ, ਔਰ ਉਹਨਾਂ ਨੂੰ ਇਹ ਓਨਾ ਹੀ ਸੌਖਾ ਲੱਗਦਾ ਵੀ ਜਿੱਦਾਂ ਬੱਚਾ 8ਵੀਂ 'ਚ 9ਵੀਂ 'ਚ ਚਲਾ ਗਿਆ, ਬਸ ਇੰਨਾ ਕੀ ਸੌਖਾ ਵੀ ਤੁਸੀਂ ਬਾਹਰਲੇ ਦੇਸ਼ ਜਾ ਕੇ ਨਿਆਣੇ ਨੂੰ ਪੜ੍ਹਨ ਭੇਜ ਦੇਣਾ, ਤਾਂ ਇਟਸ ਦੈਟ ਈਜ਼ੀ। ਫਿਰ ਕੁਛ ਕੁ ਲੋਕ ਇਹੋ ਜਿਹੇ ਵੀ ਮਿਲੇ ਜਿਨ੍ਹਾਂ ਨੇ ਇਹ ਵੀ ਕਿਹਾ ਵੀ ਦਿਲੋਂ ਇਹ ਸੀਗਾ ਵੀ ਹਾਂ ਇਹ ਚੱਲੇ ਜਾਣ ਜਾਂ ਸਾਡੇ ਬੱਚੇ ਵੀ, ਬਟ ਫਿਰ ਜਦੋਂ ਉਹਨਾਂ ਨੂੰ ਇਹ ਕਿਹਾ ਵੀ ਔਖਾ ਥੋੜਾ ਜਿਹਾ, ਕੋਈ ਗੱਲ ਨਹੀਂ ਇੱਥੇ ਵੀ ਠੀਕ ਆ ਬੱਚਿਆਂ ਨੂੰ ਪੜ੍ਹਾਓ, ਤੇ ਫਿਰ ਉਹਨਾਂ ਨੇ ਕਿਤੇ ਏਦਾਂ ਵੀ ਮੈਨੂੰ ਮਿਲੀ ਪਈ, ਹਾਂ ਬਾਹਰ ਜਾ ਕੇ ਵੀ ਕਿੱਥੇ ਚੰਗੀਆਂ ਨੌਕਰੀਆਂ ਮਿਲਦੀਆਂ ਆ, ਉਹ ਬਈਆਂ ਵਾਲਾ ਕੰਮ ਕਰਦੇ ਆ। ਸੋ ਇੱਕ ਸਾਡੀ ਸੋਚ
ਕਈ
ਜਿਹੜੀ
ਵਾਰ ਹੱਥ ਨਾ ਪਹੁੰਚੇ, ਥੂ ਕੌੜੀ ਵੀ ਹੋ ਜਾਂਦੀ ਹੈ,
ਥੂ
ਚਲੋ
ਕੌੜੀ
ਕਈ ਵਾਰ
ਹੁੰਦੀ ਆ,
ਸੱਚੀਆਂ ਵੀ ਹੁੰਦੀਆਂ ਗੱਲਾਂ, ਐਸੀ ਗੱਲ
ਸੱਚੀਆਂ ਵੀ ਹੁੰਦੀਆਂ ਆ, ਬਟ ਇਹ ਗੱਲ ਇੱਥੇ ਦੀ ਆਸਟ੍ਰੇਲੀਆ ਦੀ ਵਧੀਆ ਕਿ ਸਾਰਿਆਂ ਨੂੰ ਇਕੁਅਲ ਆ, ਕੋਈ ਛੋਟਾ ਵੱਡਾ ਕੰਮ ਨਹੀਂ ਹੈਗਾ। ਇਹ
ਸਾਡੇ
ਚੀਜ਼
ਤਾਂ
ਪੰਜਾਬ
ਸਾਡਾ ਜਿਹੜਾ ਇੰਚਾਰਜ ਹੁੰਦਾ ਸੀ ਮੈਨੇਜਰ, ਉਹ ਕਹਿੰਦਾ ਜੇ ਤੁਹਾਨੂੰ ਇਹ ਨਹੀਂ ਨਾ ਪਤਾ ਵੀ ਜਿਹੜਾ ਇੱਥੇ ਆਪਣੇ ਸਫਾਈ ਕਰਦਾ ਅਤੇ ਦੁੱਧ ਦੀਆਂ ਬੋਤਲਾਂ ਰੱਖ ਕੇ ਜਾਂਦਾ ਫਰਿੱਜ 'ਚ, ਉਹਦਾ ਨਾਂ ਕੀ ਆ, ਫਿਰ ਤੁਹਾਡੇ ਫਿੱਟੇ ਮੂੰਹ।
ਬਿਲਕੁਲ
ਤੁਹਾਨੂੰ ਆਪਣੇ ਬੌਸ ਦਾ ਨਾਂ ਪਤਾ ਹੋਵੇ, ਕੋਈ ਪ੍ਰੋਬਲਮ ਨਹੀਂ, ਕੋਈ ਗੱਲ ਨਹੀਂ, ਪਰ
ਬਿਲਕੁਲ
ਜੇ ਉਹਨਾਂ ਕਰਮਚਾਰੀਆਂ ਦਾ ਜਿਹੜੇ ਲੋਕ ਉਹ ਕੰਮ ਕਰਦੇ ਆ ਜਿਹੜਾ ਤੁਸੀਂ ਕਰਦੇ ਨਹੀਂ ਤੇ ਕਰ ਨਹੀਂ ਸਕਦੇ, ਉਹਨਾਂ ਦਾ ਸਤਿਕਾਰ ਬਹੁਤ ਜ਼ਰੂਰੀ ਹੈ।
ਬਿਲਕੁਲ, ਜਿਹਨਾਂ ਚੀਜ਼ਾਂ ਤੇ ਇਹਨਾਂ ਇਹਨਾਂ ਦੇਸ਼ਾਂ ਦਾ ਸਤਿਕਾਰ ਕਰਨਾ ਬਣਦਾ, ਸੱਚੀ ਇਹ ਬਹੁਤ ਉੱਪਰ ਕਈ ਚੀਜ਼ਾਂ ਤੋਂ ਸਾਡੇ 'ਚ। ਜਿੱਦਾਂ ਇਹ ਦੇਖ ਲਓ, ਕੋਈ ਜਾਤ ਹੈਗੀ ਇੱਥੇ, ਤੁਸੀਂ ਉੱਥੇ ਜਾਓਗੇ ਜਾਤਾਂ ਦੀ ਗੱਲ ਅਜੇ ਵੀ ਹੁੰਦੀ ਆ। ਬਾਕੀ ਮੈਂ ਬਚਪਨ ਤੋਂ ਲੈ ਕੇ ਹੁਣ ਤੱਕ ਜੋ ਪੰਜਾਬ 'ਚ ਦੇਖਿਆ, ਮੈਨੂੰ ਲੱਗਦਾ ਉੱਥੇ 3 ਹੀ ਜਾਤਾਂ ਆ, ਇੱਕ ਤਾਂ ਬਹੁਤ ਗਰੀਬ, ਇੱਕ ਮਿਡਲ ਕਲਾਸ ਤੇ ਇੱਕ ਬਹੁਤ ਅਮੀਰ। ਇਹੀ 3 ਜਾਤਾਂ ਜਿਹੜੀਆਂ ਅਜੇ ਵੀ ਉੱਥੇ ਭਾਰੂ ਹੈਗੀਆਂ। ਬਹੁਤ ਗਰੀਬ ਬੱਚੇ ਵੀ ਦੇਖੇ ਜਿਹੜੇ ਗਲੀਆਂ ਦੇ ਵਿੱਚ ਤੁਰੇ ਫਿਰਦੇ ਆ, ਉਹਨਾਂ ਵਿੱਚੋਂ ਪੰਜਾਬੀ ਨਾ ਮਾਤਰ ਹੀ ਕੋਈ, ਜ਼ਿਆਦਾ ਪ੍ਰਵਾਸੀ ਆ। ਫਿਰ ਉਹਨਾਂ ਪ੍ਰਵਾਸੀਆਂ ਦੀਆਂ ਅੱਖਾਂ ਦੇ ਵਿੱਚ ਦੇਖ ਕੇ ਮੈਨੂੰ ਇਹ ਲੱਗਦਾ ਸੀਗਾ, ਚਾਹੇ ਉਹ ਗੋਲ ਗੱਪੇ ਵੇਚਣ ਵਾਲਾ ਆਉਂਦਾ ਸੀ, ਕੋਈ ਚਾਟ ਵਾਲਾ ਆਉਂਦਾ ਸੀ, ਪਾਪੜ ਵੇਚਣ ਵਾਲਾ, ਫੇਰੀ ਵਾਲੇ ਜਿੰਨੇ ਵੀ ਆਏ, ਉਹਨਾਂ 'ਚ ਪੰਜਾਬੀ ਘੱਟ ਤੇ ਪ੍ਰਵਾਸੀ ਜ਼ਿਆਦਾ ਸੀ।
ਕੋਈ ਸ਼ੱਕ ਨਹੀਂ,
ਮੈਂ
ਜਿਹੜਾ
ਉਹਨਾਂ
ਆਗਰੇ ਕਾ ਪੇਠਾ ਲੈ, ਉਹ ਮੱਖੀਆਂ ਭਿਣਕਦੀਆਂ ਤੇ ਨਾਲ ਜੱਗ ਬਣੀ
ਬਿਲਕੁਲ
ਦਾ ਅਖਬਾਰ ਲੱਗਿਆ ਹੋਇਆ ਵਰਕ, ਉਹ ਸਾਰੇ ਲੋਕ
ਸਹੀ
ਜਿਹੜੇ
ਗੱਲ,
ਕੰਮਕਾਰ ਵਾਲੇ ਨੇ ਉਹ ਸਾਰੇ ਪ੍ਰਵਾਸੀ ਨੇ। ਹਾਂਜੀ,
ਪ੍ਰਵਾਸੀ। ਫਿਰ ਉਹਨਾਂ ਨੂੰ ਦੇਖ ਕੇ ਉਹੀ ਗੱਲ ਮੈਂ ਕਹਿੰਦੀ ਸੀ ਕਿ ਜਿੱਦਾਂ ਉਹਦੇ 'ਚ ਵੀ ਮੈਂ ਲਿਖਿਆ ਸੀ ਕਿ ਕਈ ਪ੍ਰਵਾਸੀਆਂ ਦਾ ਘਰ ਹੈ ਪੰਜਾਬ, ਹੁਣ ਉਹਨਾਂ ਲਈ ਜ਼ਿੰਦਗੀ ਜਿਉਣ ਦਾ ਹੈ ਖਾਬ। ਹੁਣ ਯਾਨੀ ਹੁਣ ਉਹਨਾਂ ਦੇ ਲਈ ਚੰਗੀ ਜ਼ਿੰਦਗੀ ਦਾ ਮਤਲਬ ਇਹ ਆ ਵੀ ਅਸੀਂ ਪੰਜਾਬ ਜਾ ਕੇ ਰਹੀਏ। ਉਹਨਾਂ 'ਚੋਂ ਮੈਂ ਕਈਆਂ ਨਾਲ ਗੱਲ ਵੀ ਕੀਤੀ, ਉਹ ਬੜੇ ਖੁਸ਼ ਸੀ, ਕਹਿੰਦੇ ਹਾਂਜੀ ਕਈਆਂ ਦੀਆਂ ਉੱਥੇ ਹੀ ਫੈਮਿਲੀਜ਼ ਬੁਲਾ ਲਈਆਂ ਸੀਗੀਆਂ, ਕਈ ਕਹਿੰਦੇ ਸੀ ਹਾਂਜੀ ਅਸੀਂ ਇੱਥੇ ਰਹਿ ਕੇ 4 ਪੈਸੇ ਖਰਚ ਵੀ ਲੈਂਦੇ ਹਾਂ, ਜੋੜ ਕੇ ਘਰ ਵੀ ਭੇਜ ਦਿੰਦੇ ਹਾਂ। ਫਿਰ ਮੈਂ ਇਹ ਸੋਚਿਆ ਪ੍ਰੀਤਿੰਦਰ ਕਿ ਚੰਗੀ ਜ਼ਿੰਦਗੀ ਦੀ ਪਰਿਭਾਸ਼ਾ ਕੀ ਆ। ਇਸ ਚੀਜ਼ ਦੇ ਨਾਲ ਮੈਂ ਇੱਕ ਕੁਐਸਚਨ ਮਾਰਕ ਨਾਲ ਵਾਪਸ ਮੁੜੀ ਕਿ ਚੰਗੀ ਜ਼ਿੰਦਗੀ ਉਹਨਾਂ ਲਈ, ਚੰਗੀ ਜ਼ਿੰਦਗੀ ਪੰਜਾਬ ਆ ਤੇ ਸਾਡੇ ਲਈ ਚੰਗੀ ਜ਼ਿੰਦਗੀ ਆਸਟ੍ਰੇਲੀਆ ਆ। ਪਰ ਅੰਤ ਦੇ ਵਿੱਚ ਗੱਲ ਇਹੀ ਆਉਂਦੀ ਆ ਕਿ ਖੁਸ਼ ਆ ਅਸੀਂ, ਖੁਸ਼ ਰਹਿਣਾ ਸਭ ਤੋਂ ਵੱਡੀ ਚੀਜ਼ ਆ, ਔਰ ਖੁਸ਼ੀ ਕਿਸੇ ਵੀ ਪੈਸੇ ਦੀ ਜਾਂ ਕਿਸੇ ਵੀ ਦੇਸ਼ ਦੀ ਮੁਹਤਾਜ ਨਹੀਂ। ਉੱਥੇ ਝੁੱਗੀਆਂ ਦੇ ਵਿੱਚ ਵੀ ਮੈਂ ਇਹੋ ਜਿਹੇ ਬਹੁਤ ਦੇਖੇ, ਨਿਆਣੇ ਔਰ ਮਾਂ ਬਾਪ ਹੱਸਦੇ ਆ, ਇਕੱਠੇ ਬੈਠੇ ਆ, ਉਹਨਾਂ ਦੀ ਖੁਸ਼ੀ ਅਲੱਗ ਸੀ, ਉਹਨਾਂ ਦੇ ਚਿਹਰੇ ਦੀ ਮੁਸਕਰਾਹਟ ਹੀ ਅਲੱਗ ਸੀ। ਤੇ ਕਈ ਇਹੋ ਜਿਹੇ ਵੀ ਦੇਖੇ ਭਈ ਲਾ ਲਓ ਮਹਿਲਾਂ ਦੇ ਵਿੱਚ ਹੀ ਬੈਠੇ ਆ ਤੇ ਉਹਨਾਂ ਦੇ ਚਿਹਰੇ ਤੇ ਵੀ ਉਦਾਸੀ ਆ।
ਨਹੀਂ, ਸਹੀ ਗੱਲ ਆ। ਸਾਡਾ ਇਹ ਮਿੱਤਰ ਨੇ, ਉਹਨਾਂ ਦਾ ਡਾਕਟਰ ਨੇ ਇੱਥੇ, ਉਹਨਾਂ ਦਾ ਬੇਟਾ 25 ਸਾਲ ਦਾ ਜਦ ਹੋ ਗਿਆ ਨਾ, ਕਹਿੰਦਾ ਜਲੰਧਰ ਕਹਿੰਦਾ ਰਿਕਸ਼ੇ ਵਾਲਾ ਮਿਲਿਆ ਮੈਨੂੰ, ਕਹਿੰਦਾ ਜਿਹੜੀ ਉਹਦੇ ਚਿਹਰੇ ਤੇ ਸਮਾਈਲ ਦੇਖੀ ਮੈਂ, ਉਹ ਦੁਨੀਆ ਦਾ ਕੋਈ ਬੰਦਾ ਉਹ ਮੈਚ ਨਹੀਂ ਕਰ ਸਕਦਾ ਕਹਿੰਦਾ।
ਬਿਲਕੁਲ
ਕਹਿੰਦਾ ਆਈ ਵਾਸ ਸਰਪ੍ਰਾਈਜ਼।
ਇਹ ਚੀਜ਼ ਹੈਗੀ ਆ, ਅਸੀਂ ਥੋੜੇ ਖੁਸ਼ਕ ਹੋ ਜਾਂਦੇ ਇੱਥੇ ਆ ਕੇ, ਪਤਾ ਨਹੀਂ ਇੱਥੇ ਅਸੀਂ ਇੱਕ ਨਾ ਸਾਂਚਿਆਂ 'ਚ ਜਿਹੇ ਬੱਝੇ ਹੋਏ ਆ, ਸਾਨੂੰ ਉਦਾਂ ਹੀ ਕਰਨਾ ਪੈਂਦਾ। ਜਿੱਦਾਂ ਇੱਕ ਗੱਲ ਸ਼ਾਇਦ ਤੁਸੀਂ ਸਮਝ ਸਕੋ, ਯਾਦ ਕਰੋ ਪੰਜਾਬ 'ਚ ਜਦੋਂ ਹੋਈਦਾ ਸੀ, ਹਰ ਇੱਕ ਪੈਰ ਦੀ ਹਰ ਇੱਕ ਸਮੇਂ ਦੀ ਅਲੱਗ ਸੀਰਤ ਨਹੀਂ ਹੁੰਦੀ ਸੀ।
ਕੋਈ ਸ਼ੱਕ ਨਹੀਂ,
ਜਦੋਂ ਸਵੇਰੇ ਤੜਕੇ ਉੱਠਣਾ, ਉਹ ਸੂਰਜ ਚੜ੍ਹਦਾ ਹੋਣਾ, ਉਦੋਂ ਘਰ ਦੇ ਕੰਮਕਾਰ ਹੋਰ ਹੁੰਦੇ ਸੀ, ਸਾਡਾ ਮਨ ਹੋਰ ਹਿਸਾਬ ਦਾ ਹੁੰਦਾ ਸੀ, ਦੁਪਹਿਰ ਦਾ ਵੇਲਾ ਹੋਰ ਹੁੰਦਾ ਸੀ, ਫਿਰ ਸਿਖਰ ਦੁਪਹਿਰਾ, ਫਿਰ ਜਦੋਂ ਦੁਪਹਿਰ ਢਲਦੀ ਹੁੰਦੀ ਸੀ, ਫਿਰ ਜਦੋਂ ਸ਼ਾਮ ਪੈਂਦੀ ਸੀ, ਸ਼ਾਮ ਤੋਂ ਬਾਅਦ ਰਾਤ ਪੈਂਦੀ ਸੀ। ਯਾਨੀ ਅਸੀਂ ਪੈਰਾਂ ਦੇ ਅਕੋਰਡਿੰਗ ਦੀ ਜ਼ਿੰਦਗੀ ਜੀਂਦੇ ਸੀ, ਔਰ ਹੁਣ ਅਸੀਂ ਇੱਥੇ ਵੀਕਲੀ ਜ਼ਿੰਦਗੀ ਜੀਂਦੇ ਹਾਂ, ਸਾਡਾ ਇੱਕ ਵੀਕ ਇੱਕ ਦਿਨ ਵਾਂਗੂ ਨਿਕਲਦਾ ਆ, ਔਰ ਫਿਰ ਅਸੀਂ ਇਹ ਕਹਿੰਦੇ ਹਾਂ ਵੀ ਸਮੇਂ ਦਾ ਤਾਂ ਪਤਾ ਹੀ ਨਹੀਂ ਲੱਗਦਾ, ਟਾਈਮ ਦਾ ਤਾਂ ਪਤਾ ਹੀ ਨਹੀਂ ਲੱਗਦਾ ਕਿੱਥੇ ਚਲਾ ਗਿਆ। ਜਿਹੜਾ ਸੋਚੋ, ਜਦੋਂ ਅਸੀਂ ਛੋਟੇ ਹੁੰਦੇ ਸੀ, ਇੱਕ ਸਾਲ ਪੂਰਾ ਲੰਘਦਾ ਲੰਘਦਾ ਹੀ ਲੰਘਦਾ ਹੁੰਦਾ ਸੀ, ਕਦੋਂ ਅਸੀਂ ਤੀਸਰੀ ਚੋਂ ਚੌਥੀ ਚੋਂ ਹੋਈਦਾ ਸੀਗਾ ਜਾ ਕੇ।
ਤੁਸੀਂ ਮਹਿਸੂਸ ਕਰਿਓ ਇੱਕ ਦਿਨ 'ਚ ਉੱਥੇ ਕੀ ਕੁਛ ਹੋ ਜਾਂਦਾ, ਬੰਦਾ ਸਕੂਲੇ ਵੀ ਜਾਇਆ ਆ, ਪੜ੍ਹ ਵੀ ਆਇਆ ਆ, ਭੋਗ 'ਤੇ ਵੀ ਜਾਇਆ ਏ, ਵਿੱਚ ਹੀ ਰਿਸ਼ਤੇਦਾਰ ਵੀ ਆ ਗਏ, ਉਹਨਾਂ ਨੂੰ ਵੀ ਭੁਗਤਾ ਤਾ, ਖੇਤ ਜਾ ਕੇ ਸਾਗ ਵੀ ਤੋੜ ਲਿਆ, ਬੀਬੀ ਨੇ ਸਾਗ ਬਣਾ ਵੀ ਦਿੱਤਾ, ਇੱਕੋ ਦਿਨ 'ਚ ਕਿੰਨੀਆਂ ਕੁ ਚੀਜ਼ਾਂ ਇਨ ਪੈਰਲਲ ਚੱਲੀ ਜਾਂਦੀਆਂ ਹੋਈ ਜਾਂਦੀਆਂ।
ਗੁਰੂ ਘਰ ਵੀ ਜਾਇਆ ਜਾਂਦਾ ਸੀ ਦੋ ਵਾਰੀ, ਉੱਥੇ ਵੀ ਗੇੜਾ ਮਾਰ ਆਉਣਾ, ਹਨਾ। ਸੋ ਇਹ ਵਾਲੀਆਂ ਚੀਜ਼ਾਂ ਜਿਹੜੀਆਂ, ਇਹ ਚੀਜ਼ਾਂ ਨੇ ਸਾਡੀ ਜ਼ਿੰਦਗੀ ਨੂੰ ਹਰਿਆ ਭਰਿਆ ਰੱਖਿਆ। ਔਰ ਇੱਥੇ ਅਸੀਂ ਕਿਸੇ ਨੇ ਆਉਣਾ ਵੀ ਆ ਤਾਂ ਪਹਿਲਾਂ ਫੋਨ ਕਰਕੇ ਹਾਂਜੀ ਆ ਜਾਈਏ, ਨਹੀਂ ਨਹੀਂ ਜੀ ਅਸੀਂ ਤਾਂ ਹਜੇ ਜੋਬ ਤੋਂ ਆ। ਯਾਨੀ ਇਹ ਚੀਜ਼ਾਂ ਨੇ ਸਾਡੀ ਜ਼ਿੰਦਗੀ ਨੂੰ ਖੁਸ਼ਕ ਕਰ ਦਿੱਤਾ, ਇਹ ਮੰਨਣ ਵਾਲੀ ਗੱਲ ਆ। ਇੱਕ ਮੈਂ ਹੋਰ ਇੰਸੀਡੈਂਟ ਸੁਣਾਉਂਦੀ ਹਾਂ ਜਿਹੜਾ ਮੈਨੂੰ ਬੜਾ ਵਧੀਆ ਲੱਗਾ। ਉੱਥੇ ਨਾ ਨੰਗਲ ਦੇ ਲਾਗੇ ਇੱਕ ਪਿੰਡ ਜਿਹਾ ਸੀ, ਤਾਂ ਮੈਂ ਕੱਪੜੇ ਸੀਣ ਦਿੱਤੇ ਸੀਗੇ ਉੱਥੇ, ਤੇ ਮੈਂ ਕਿਹਾ ਚਲੋ ਜਾ ਕੇ ਲੈ ਆਉਂਦੇ, ਮੇਰੀ ਭੈਣ ਨੇ ਕਿਹਾ। ਤੇ ਅਸੀਂ ਉਸ ਪਿੰਡ 'ਚ ਗਏ, ਤੇ ਉਹ ਸਾਰੇ ਇਕੱਠੇ ਹੀ ਰਹਿੰਦੇ ਸੀ, ਯਾਨੀ ਸੱਸ ਸਹੁਰਾ, ਅੱਗੇ ਉਹਦੇ ਦੋ ਮੁੰਡੇ, ਉਹਨਾਂ ਦੀਆਂ ਵੀ ਨੂੰਹਾਂ ਸੀਗੀਆਂ, ਅੱਗੇ ਪੋਤੇ ਵੀ ਵੱਡੇ, ਤੇ ਛੋਟਾ ਜਿਹਾ ਘਰ ਉਹਨਾਂ ਦਾ। ਤੇ ਮੈਂ 3 ਕੁ ਵੇਲੇ ਦਾ ਟਾਈਮ, 3 ਕੁ ਵਜੇ ਦਾ ਟਾਈਮ ਹੋਣਾ ਜਦੋਂ ਉਹਨਾਂ ਦਾ ਗੇਟ ਖੋਲਿਆ, ਅਸੀਂ ਗੇਟ ਖੁੱਲਾ ਹੀ ਸੀ, ਗੇਟ ਖੋਲ ਕੇ ਅੰਦਰ ਵੜੀਆਂ ਪ੍ਰੀਤਿੰਦਰ, ਉੱਥੇ 4 ਕਮੰਜੇ ਡੱਠੇ ਹੋਏ, ਤੇ ਪੁਆਂਦੀ ਸਰਹੰਦੀ ਨਾ ਮੂੰਹ ਤੇ ਕੰਬਲ ਲੈ ਕੇ ਉੱਥੇ ਕੋਈ 6-7 ਜਣੇ ਪਏ ਹੋਏ ਮੰਜਿਆਂ ਦੇ ਉੱਤੇ। ਔਰ ਮੈਂ 1 ਮਿੰਟ ਲਈ ਖੜੀ ਹੋ ਕੇ ਸਿਰਫ ਉਹਨਾਂ ਨੂੰ ਮਹਿਸੂਸ ਕੀਤਾ ਕਿ ਵਾਓ, ਚੰਗੀ ਜ਼ਿੰਦਗੀ
ਮੁਹਤਾਜ ਨਹੀਂ ਹੈ ਵੱਡੇ ਵੱਡੇ ਮਹਿਲਾਂ ਦੀ,
ਮੁਹਤਾਜ ਨਹੀਂ ਹੈਗੀ,
ਇੱਕੋ ਖਾਣ ਥੱਲੇ ਇੱਕੋ ਛੱਤ ਥੱਲੇ। ਮੇਰੇ ਯਾਦ ਆ ਸਾਡੀ ਦਾਦੀ ਇੱਕ ਛੋਟੀ ਜੀ, ਕਹਿੰਦੇ ਸਾਡੇ ਹੁੰਦੀ ਸੀਗੀ ਉਹ ਮਿੱਟੀ ਦੀ, ਹੈ ਨਾ, ਜਿਵੇਂ ਚਾਟੀ ਹੁੰਦੀ, ਉਹ 'ਚ ਦਾਲ ਧਰਦੀ ਹੁੰਦੀ ਸੀ ਹਾਰੇ 'ਚ, ਅਤੇ ਹਾਰੇ 'ਚ ਦਾਲ ਧਰਨੀ, ਅਤੇ ਕਹਿੰਦੇ ਉਹਦੇ ਨਾਲ ਸਾਰਾ ਟੱਬਰ ਰੱਜ ਜਾਂਦਾ ਸੀ, ਇੰਨੀ ਛੋਟੀ ਚੀਜ਼, ਕਿਉਂਕਿ ਉਹ 'ਚ ਬਰਕਤ ਸੀ।
ਬਿਲਕੁਲ ਬਰਕਤ ਸੀ ਪ੍ਰੀਤਿੰਦਰ, ਬਰਕਤ ਸਾਡੇ ਘਰਾਂ ਦੇ ਵਿੱਚ ਸੀ, ਸਾਡੇ ਹੱਥਾਂ 'ਚ ਵੀ ਸੀ, ਔਰ ਸਾਡੀ ਜ਼ੁਬਾਨ 'ਚ ਵੀ ਬਰਕਤ ਸੀ। ਸਾਡੇ ਬਜ਼ੁਰਗ ਚੰਗੀਆਂ ਗੱਲਾਂ ਸਾਡੇ ਕੰਨਾਂ 'ਚ ਪਾਉਂਦੇ ਰਹਿੰਦੇ ਸੀ, ਉਹ ਚੜ੍ਹਦੀ ਕਲਾ ਦੀ ਗੱਲ ਕਰਦੇ ਸੀ, ਉਹ ਸਰਬੱਤ ਦੇ ਭਾਣੇ ਦੀ ਗੱਲ ਕਰਦੇ ਸੀ, ਉਹ ਉਹਨਾਂ ਨੂੰ ਮਿਲਣ ਦੀ ਗੱਲ ਕਰਦੇ ਸੀ ਕਿ ਜਿਨ੍ਹਾਂ ਨੂੰ ਮਿਲ ਕੇ ਰੱਬ ਦਾ ਨਾਮ ਯਾਦ ਆਵੇ। ਪਰ ਅੱਜ ਅਸੀਂ ਉਹ ਅਰਦਾਸ ਸਿਰਫ ਕਰਦੇ ਹਾਂ, ਅਸੀਂ ਉਹਨੂੰ ਜ਼ਿੰਦਗੀ ਦੇ ਵਿੱਚ ਉਤਾਰਦੇ ਨਹੀਂ ਪਏ।
ਅਤੇ ਅਸੀਸਾਂ ਦੇਖੋ ਕਿੰਨੀਆਂ ਮਿਲਦੀਆਂ ਸੀ, ਸਿਰ ਪਲੋਸਣ ਵਾਲੇ ਬਜ਼ੁਰਗ ਕਿੰਨੇ ਸੀ ਜਿਹੜੇ ਤੁਹਾਡਾ ਹੇਅਰ ਸਟਾਈਲ ਖਰਾਬ ਕਰਨ ਦੀ ਸਮਰੱਥਾ ਰੱਖਦੇ ਸੀ।
ਇਹਦੇ ਤੇ ਵੀ ਮੈਂ ਤੁਹਾਨੂੰ ਇੱਕ ਹਾਸੇ ਵਾਲੀ ਗੱਲ ਸੁਣਾਵਾਂ ਪੰਜਾਬ ਫੇਰੀ ਦੀ ਨਾ।
ਹਾਂਜੀ,
ਮੈਂ ਆਪਣੇ ਬੇਟੇ ਨੂੰ ਇੱਥੋਂ ਦੱਸ ਕੇ ਗਈ ਵੀ ਬੇਟਾ ਉੱਥੇ ਜਾ ਕੇ ਪੈਰਾਂ ਨੂੰ ਹੱਥ ਲਾਈਦਾ ਜਿਹੜੇ ਵੱਡੇ ਹੁੰਦੇ ਆ। ਉਹ ਕਹਿੰਦਾ ਵੀ ਅੱਛਾ ਕਿਉਂ ਲਾਈਦਾ, ਮੈਂ ਕਿਹਾ ਪੁੱਤ ਸਾਡੇ ਲਈ ਇੰਨਾ ਕੁਛ ਕਰਦੇ ਆ, ਹਨਾ, ਇਹ ਸਾਡੀ ਇੱਕ ਟ੍ਰੈਡੀਸ਼ਨ ਆ ਕਿ ਅਸੀਂ ਜਿਹੜਾ ਵੱਡਾ ਮਿਲਦਾ ਉਹਦੇ ਪੈਰਾਂ ਨੂੰ ਹੱਥ ਲਾਉਂਦੇ, ਔਰ ਸੋਚ ਉਹ ਸਾਡੇ ਲਈ ਸਰਵ ਕਰਦੇ ਆ, ਉਹ ਸਾਨੂੰ ਦਿੰਦੇ ਆ, ਸੋ ਅਸੀਂ ਉਹਨਾਂ ਦਾ ਥੈਂਕਸ ਕਰਦੇ ਹਾਂ। ਹੁਣ ਹੋਇਆ ਕਿ ਅਸੀਂ ਗੋਲਗੱਪੇ ਖਾਣ ਗਏ, ਜਦੋਂ ਗਏ ਆ ਉਹ ਤੋਂ 2-3 ਦਿਨ ਬਾਅਦ ਦੀ ਗੱਲ ਹੋਣੀ ਆ, ਮੇਰੇ ਪਿੱਛੇ 2 ਕੁ ਬੰਦੇ ਤੁਰੇ ਆਉਣ, ਬੇਟੇ ਨੇ ਉਹਨਾਂ ਦੇ ਪੈਰਾਂ ਨੂੰ ਹੱਥ ਲਾਏ, ਪਹਿਲਾਂ
ਕੋਡੀ ਕੋਡੀ ਕਰਕੇ ਪੈ ਗਿਆ ਜੀ ਕੋ ਪੈਰਾਂ ਨੂੰ,
ਪੈ ਗਿਆ ਪੈਰਾਂ ਨੂੰ, ਉਹ ਖੁਸ਼ ਤਾਂ ਬੜੇ ਹੋਏ। ਫਿਰ ਮੈਂ ਉਹਨਾਂ ਨੂੰ ਦੇਖ ਕੇ ਮੈਂ ਕਿਹਾ ਹੈਨਾ, ਮੁੜ ਕੇ ਗੋਲਗੱਪੇ ਖਾ ਲਏ, ਗੋਲਗੱਪੇ ਵਾਲਿਆਂ ਦੇ ਪੈਰਾਂ ਨੂੰ ਹੱਥ। ਯਾਨੀ ਉਸ ਤੋਂ ਬਾਅਦ ਕਿਹੜਾ ਆਟੋ ਵਾਲਾ ਹੋਊਗਾ ਜਿਹਦੇ ਪੈਰਾਂ ਨੂੰ ਉਹਨੇ ਹੱਥ ਨੀ ਲਾਏ, ਜਿਹੜੇ ਆਟੋ ਚੋਂ ਬੈਠਾ। ਇੱਕ ਰਾਮ ਲੱਡੂਆਂ ਵਾਲਾ ਡੇਲੀ ਸਾਡੇ ਘਰ ਦੇ ਅੱਗਿਓਂ ਲੰਘਦਾ ਹੁੰਦਾ ਸੀਗਾ ਨਾ, ਤੇ ਇਹਨੇ ਰੋਜ਼ ਉਹ ਤੋਂ ਰਾਮ ਲੱਡੂ ਲੈ ਕੇ ਖਾਣੇ, ਔਰ ਰੋਜ਼ ਉਹਦੇ ਪੈਰਾਂ ਨੂੰ ਹੱਥ ਲਾਉਣਾ, ਔਰ ਉਹਨੇ ਇੰਨੀਆਂ ਦੁਆਵਾਂ ਦੇਣੀਆਂ, ਇਹਦਾ ਉਹਦੇ ਨਾਲ ਇੱਕ ਕਨੈਕਸ਼ਨ ਜਿਹਾ ਹੋ ਗਿਆ। ਤੇ ਹੁਣ ਮੇਰੀ ਭੈਣ ਦੇ ਘਰ ਉਹਦੀਆਂ ਜਦੋਂ ਵੀ ਉਹ ਲੰਘਦਾ ਤੇ ਉਹ ਉਹਨਾਂ ਫਿਰ ਮੈਨੂੰ ਵੀਡੀਓ ਕਾਲ ਕਰਵਾਉਂਦਾ ਵੀ ਮੈਨੂੰ ਪਾਹੁਲ ਦਿਖਾ ਦਿਓ ਤੁਸੀਂ, ਕਹਿੰਦਾ ਮੈਨੂੰ ਤੇ ਉਹ ਯਾਦ ਆਉਂਦਾ ਰਹਿੰਦਾ ਇੱਥੇ।
ਬੱਚੇ ਆਪਣੇ ਨਾ ਬੜੇ ਭੋਲੇ ਤੇ ਓਨੈਸਟ ਤੇ ਸੱਚੇ ਪੱਕੇ ਜੇ ਵੀ ਆ। ਹੁਣ ਮੈਂ ਸਾਡਾ 6 ਸਾਲ ਦਾ ਹੋ ਗੁਰਜਸ ਗੁਰਦੁਆਰਾ ਸਾਹਿਬ, ਮੈਂ ਉਹਨੂੰ ਕਿਹਾ, ਮੈਂ ਕਿਹਾ ਤੂੰ ਆ ਪ੍ਰਸ਼ਾਦੇ ਵਰਤਾ ਦੇ, ਉਹ ਤਾਂ ਜੀ ਪ੍ਰਸ਼ਾਦਾ ਵਰਤਾਉਣ ਲੱਗਿਆ ਖੜ ਗਿਆ ਪਹਿਲੇ ਕੋਲ ਹੀ, ਮੈਂ ਕਿਹਾ ਪੁੱਤ ਐਂ ਲੰਘੀ ਜਾਈਦਾ ਹੁੰਦਾ।
ਹਾਂ
ਕਹਿੰਦਾ ਪਾਪਾ ਉਹ ਮੈਨੂੰ ਆਈ ਕੰਟੈਕਟ ਕਰਕੇ ਕਹੂਗਾ ਮੈਨੂੰ ਨਹੀਂ ਚਾਹੀਦਾ, ਮੈਂ ਫੇਰ ਅੱਗੇ ਜਾਣਾ।
ਐਗਜ਼ੈਕਟਲੀ
ਮੈਂ ਕਿਹਾ ਪਾਪਾ ਤੂੰ
ਹਾਂ
ਪ੍ਰਸ਼ਾਦਾ ਦੀ ਕਰਦਾ ਲੰਘ ਜਾਏ ਤਾਂ ਇੱਥੇ ਖੜਾ ਰਹੇਗਾ।
ਨਹੀਂ
ਕਹਿੰਦਾ
ਇਹ
ਉਹਨੇ ਕਹਿਣਾ
ਬੱਚੇ,
ਨਹੀਂ ਇਹ ਗੁਰਜਸ ਮੇਰੀ ਕੇਅਰ ਨਹੀਂ ਕਰਦਾ,
ਹਾਂ ਬਿਲਕੁਲ,
ਜਦ
ਇਹ
ਤੱਕ ਕਹਿੰਦਾ
ਬੱਚਿਆਂ ਦੇ
ਆਈ ਕੰਟੈਕਟ
ਫਿਲਟਰ
ਨਹੀਂ ਨਾ
ਨਹੀਂ
ਹੁੰਦਾ।
ਲੱਗੇ ਹੋਏ। ਹਾਂ ਇਹਨਾਂ, ਇਹ ਬੜੇ ਸਿੱਧੇ ਪੱਧਰੇ ਆ, ਜੋ ਹੈਗੇ ਆ ਉਹ ਹੈਗੇ ਆ, ਇਹਨਾਂ ਦੇ ਲਈ ਸਾਰੇ ਬਰਾਬਰ ਆ, ਇਹ ਚੀਜ਼ ਹੈ। ਇੱਕ ਘਰ ਦੇ ਵਿੱਚ ਸੀਗੇ, ਉਹਨਾਂ ਦੀਆਂ ਦੋ ਕੁੜੀਆਂ ਉਹਨਾਂ ਨੇ ਰੱਖੀਆਂ ਸੀਗੀਆਂ ਕੰਮ ਦੇ ਲਈ ਨਾ, ਤੇ ਉਹਨਾਂ ਨੂੰ ਤਾਂ ਇਹਨੇ ਸਿੱਧਾ ਕਰਤਾ, ਕਹਿੰਦਾ ਵੀ ਉਹ ਤੁਹਾਨੂੰ ਸਾਰਾ ਦਿਨ ਖਲਾਉਂਦੀਆਂ ਬਿਠਾ ਕੇ, ਤੁਸੀਂ ਉਹਨਾਂ ਲਈ ਕੀ ਕਰਦੇ ਆ। ਫਿਰ ਇਹਨੇ ਉਹਨਾਂ ਦੇ ਲਈ ਪਾਰਟੀ ਅਰੇਂਜ ਕੀਤੀ ਉੱਥੇ,
ਕਿਆ
ਕਹਿੰਦਾ ਅੱਜ
ਬਾਤ
ਤੁਸੀਂ ਸਾਰੇ ਬਣਾਓਗੇ ਤਾਂ ਉਹ ਖਾਣਗੀਆਂ।
ਹੈ।
ਇੱਥੇ ਦੇ ਬੱਚਿਆਂ ਦੀ ਇਹ ਚੀਜ਼ ਆ ਕਿ ਬੜੇ ਸੱਚੇ, ਬੜੇ ਓਨੈਸਟ ਆ, ਔਰ ਹੱਥੀ ਕੰਮ ਕਰਨ 'ਚ ਯਕੀਨ ਰੱਖਦੇ ਆ।
ਨਹੀਂ ਇਹੋ ਜਿਹੇ ਬੱਚਿਆਂ ਨੂੰ ਤਾਂ ਉੱਥੇ ਦੁਆਵਾਂ ਬਹੁਤ ਮਿਲਦੀਆਂ, ਜਿਹੜੇ ਉਹ ਮਾਤਾ ਦੇ ਬੀਬੀ ਦੇ ਨਾ ਵਿਆਹੀ ਵਾਲੇ ਹੱਥ ਹੁੰਦੇ ਆ, ਤੇ ਉਹਨਾਂ ਵਿੱਚ ਇਹਨਾਂ ਦੇ ਰੇਸ਼ਮੀ ਵਾਲ ਲੰਘਦੇ ਰਹਿਣ, ਤਾਂ ਇਹਦੇ ਵਰਗੀ ਵੀ ਰੀਸ ਨਹੀਂ।
ਹਾਂ ਇਹ ਬਹੁਤ ਸੋਹਣੀ ਗੱਲ ਕਹੀ ਜਤਿੰਦਰ, ਤੁਸੀਂ ਸਹੀ ਗੱਲ ਆ, ਉਹ ਹੱਥ ਇਹਨਾਂ ਦੇ ਸਿਰ ਤੇ ਰਹਿਣ
ਤੇ ਸੱਚ ਉਹ ਮੈਂ ਪੁੱਛਣਾ ਭੁੱਲ ਗਿਆ, ਚਾਹ ਕਲਚਰ ਉਵੇਂ ਚੱਲੀ ਜਾਂਦਾ ਅੱਗੇ? ਕਹਿੰਦੇ ਕਦੇ ਵਿਆਹ ਦੇ ਕਾਰਡ ਵੰਡਣ ਚਲੇ ਜਾਓ ਤੇ ਜੀਭ ਤੇ ਚਾਹ ਜੰਮ ਜਾਂਦੀ। ਤੁਸੀਂ ਦੇਖਿਓ ਨਾ ਵਿਆਹ ਵਾਲਾ ਕਾਰਡ ਜੇ ਦੇਣਾ ਨਾ ਕੋਈ, ਬਸ ਹੀ ਬਸ ਅਸੀਂ ਅੱਗੇ ਕਾਰਡ ਦੇਣੇ, ਬਸ ਚੱਲੇ ਨਹੀਂ ਚੱਲੇ।
ਚਾਹ ਵਾਲਾ ਕੰਮ ਤੇ ਉਦਾਂ ਹੀ ਚੱਲਦਾ ਉੱਥੇ, ਸਹੀ ਗੱਲ ਆ, ਚਾਹ ਤਾਂ ਸਾਡੇ ਲਈ ਬਹਾਨਾ ਹੁੰਦੇ ਆ,
ਕੋਈ ਸ਼ੱਕ
ਕੋਈ
ਨਹੀਂ,
ਵੀ ਚੀਜ਼
ਆਇਆ
ਹੋ
ਗਿਆ
ਜਾਵੇ
ਜਾਂ
ਚਾਹ
ਕਹਿ
ਚਾਹ
ਚਾਹ 11 ਵਜੇ ਵਾਲੀ ਮੰਡੀ ਵਾਲੀ ਬੱਸ ਆ ਗਈ, ਚਾਹ ਧਰ ਲਓ।
ਹਾਂ ਬਿਲਕੁਲ ਬਿਲਕੁਲ, ਸੋ ਇੱਕ ਮਹੀਨਾ ਤਾਂ ਮੈਂ ਚੰਗਾ ਖਾਧਾ ਉੱਥੇ ਬਿਨਾਂ ਕਿਸੇ
ਨਾਲੇ
ਸੋਚ ਕੇ
ਖੋਆ,
ਵੀ ਖਾਣਾ ਜਾਂ ਨਹੀਂ ਖਾਣਾ। ਫਿਰ ਇੱਕ ਮਹੀਨਾ ਤਾਂ ਤਸੱਲੀ ਕਰ ਲਈ, ਫਿਰ ਇੱਕ ਮਹੀਨਾ ਮੈਨੂੰ ਮੂੰਹ ਨੂੰ ਲਾਉਣਾ ਪਿਆ ਵੀ ਨਹੀਂ ਹੁਣ ਬਸ ਕਰ। ਪਰ ਉਹ ਚੀਜ਼ਾਂ ਚਾਹ ਭਾਵੇਂ ਬੈਠ ਕੇ ਇਕੱਠੇ ਪੀਣੀ, ਚਾਹੇ ਹੁਣ ਜਿੱਦਾਂ ਸਰਦੀਆਂ ਆ ਗਈਆਂ ਸੀ, ਧੁੱਪੇ ਬੈਠ ਕੇ ਮੂੰਗਫਲੀ ਚੱਬਣੀ, ਹਨਾ, ਸੰਤਰੇ ਖਾਣੇ ਛਿਲਕੇ ਧੁੱਪੇ, ਫਿਰ ਗੰਨੇ ਦਾ ਰਸ, ਇਹ ਚੀਜ਼ਾਂ ਸਾਰੀਆਂ ਮੈਂ ਮਾਣ ਕੇ ਆਈ ਆ। ਮੈਨੂੰ ਨਹੀਂ ਲੱਗਾ ਪੰਜਾਬ ਬਦਲਿਆ ਆ, ਸ਼ਾਇਦ ਸਾਡੇ ਦੇਖਣ ਵਾਲੀ ਅੱਖ ਬਦਲ ਗਈ ਹੈ, ਜਾਂ ਅਸੀਂ ਪੰਜਾਬੀ ਜਿਹੜੇ ਉੱਥੇ ਰਹਿੰਦੇ ਹਾਂ ਅਸੀਂ ਬਦਲ ਸਕਦੇ ਹਾਂ, ਪੰਜਾਬ ਕਿੱਦਾਂ ਬਦਲ ਸਕਦਾ ਆ। ਸੋ ਇਹ ਸਾਡੀ ਜ਼ਿੰਮੇਦਾਰੀ ਆ ਕਿ ਅਸੀਂ ਢੰਗ ਤਰੀਕੇ ਨਾਲ ਉਸ ਪੰਜਾਬ 'ਚ ਰਹੀਏ। ਬਾਕੀ ਗੱਲ ਇੱਕ ਇਹ ਹੁੰਦੀ ਆ ਪ੍ਰੀਤਿੰਦਰ, ਸੋਰੀ ਕਿ ਸਾਰਿਆਂ ਦੀ ਗੱਲ ਨਹੀਂ ਕਰਦੀ, ਬਟ ਬਹੁਤੇ ਜਿਹੜੇ ਉੱਥੇ ਦੇ ਲੋਕਾਂ ਦੀ ਵੀ ਸੋਚ ਆ ਕਿ ਜਿਹੜੇ ਪ੍ਰਵਾਸੀ ਬਾਹਰੋਂ ਆਉਂਦੇ ਆ ਨਾ NRI, ਉਹ ਆ ਕੇ ਸ਼ੋਅ ਆਫ ਬਹੁਤ ਕਰਦੇ ਆ, ਉਹ ਪੈਸਾ ਉਡਾਉਂਦੇ ਆ, ਉਹ ਇੱਦਾਂ ਕਰਦੇ ਆ, ਉਹਨਾਂ ਨੇ ਆਹ ਹੁੰਦਾ ਆ। ਸੋ ਮੈਨੂੰ ਲੱਗਦਾ ਕਿ ਅਸੀਂ ਜਦੋਂ ਮੈਂ ਨਿਭ ਕੇ ਜਿੱਦਾਂ ਪੰਜਾਬ ਨੂੰ ਮਿਲਣ ਗਈ ਹਾਂ, ਮੈਨੂੰ ਲੱਗਦਾ ਸੀ ਮੈਂ ਪੰਜਾਬ ਨੂੰ ਮਿਲਣ ਗਈ ਹਾਂ, ਮੈਂ ਉਹਨੂੰ ਦੇਖਣ ਗਈ ਹਾਂ, ਮੈਂ ਆਪਣਾ ਆਪ ਦਿਖਾਉਣ ਨਹੀਂ ਗਈ ਉਹਨੂੰ। ਸੋ ਓਨੇ ਹੀ ਪਿਆਰ ਦੇ ਨਾਲ, ਜਿੱਦਾਂ ਕਹਿੰਦੇ ਹੁੰਦੇ ਨਾ ਕਿ ਬਜ਼ੁਰਗਾਂ ਦੇ ਪੈਰਾਂ 'ਚ ਡਿੱਗ ਜਾਓ ਤਾਂ ਉਹ ਤੁਹਾਨੂੰ ਚੱਕ ਕੇ ਗਲੇ ਲਾ ਹੀ ਲੈਂਦੇ ਆ, ਸੋ ਉਹ ਵਾਲੀ ਫੀਲਿੰਗ ਮੈਨੂੰ ਪੰਜਾਬ ਤੋਂ ਆਈ ਆ। ਮੈਂ ਜਿੰਨਾ ਨਿਭ ਕੇ ਗਈ ਸੀ ਉਹਦੇ ਕੋਲ, ਉਹਨੇ ਮੈਨੂੰ ਓਨਾ ਹੀ ਮੇਰੇ ਸਿਰ 'ਤੇ ਹੱਥ ਰੱਖਿਆ, ਔਰ ਓਨਾ ਹੀ ਪਿਆਰ ਮੇਰੇ 'ਤੇ ਔਰ ਮੇਰੇ ਬੱਚਿਆਂ 'ਤੇ ਲੁਟਾਇਆ, ਇਹਦੇ ਲਈ ਮੈਂ ਰੱਬ ਦਾ ਸ਼ੁਕਰ ਕਰਦੀ ਹਾਂ।
ਨਹੀਂ ਆਪਾਂ ਜਿਹੜੀਆਂ ਉਹ ਨਾ ਵਾਚਕ ਗੱਲਾਂ ਨੇ, ਨੈਗੇਟਿਵ ਨੇ, ਕਦੇ ਉਹ ਵੀ ਕਰਨੀਆਂ, ਜਿਹੜਾ ਉੱਥੇ ਕੁਆਂਟਲਾਂ ਦੇ ਹਿਸਾਬ ਨਾਲ ਮਣਾ ਮੂਹੀ ਆਪਾਂ ਕੋਠੀਆਂ ਬਣਾਈਆਂ, ਸੀਮਟ ਮੱਥੇ ਆ ਉੱਤੇ, ਟੈਂਕੀਆਂ ਵਾਲੇ ਜਹਾਜ਼ ਖੜਾਏ ਆ,
ਬਿਲਕੁਲ
ਵਿਆਹਾਂ 'ਤੇ ਜਿਹੜੇ
ਬਿਲਕੁਲ
ਫਜ਼ੂਲ ਖਰਚੀ ਵਿਦੇਸ਼ੋਂ ਜਾਂਦੇ ਲੋਕਾਂ ਕਰਕੇ ਹੋਈ ਆ, ਇਹ
ਬਿਲਕੁਲ
ਸਾਰੀਆਂ ਗੱਲਾਂ ਵੀ ਆਪਾਂ ਕਿਸੇ ਦਿਨ ਕਰਨੀਆਂ। ਪਰ ਅੱਜ ਥੋੜ੍ਹਾ ਜਿਹਾ ਸਮਾਂ ਸੀਮਤ ਆ, ਅਤੇ ਆਪਾਂ ਤੁਹਾਡੀ ਪੰਜਾਬ ਡਾਇਰੀ, ਪੰਜਾਬ ਫੇਰੀ ਉਹਦੇ 'ਤੇ ਸੀਮਤ ਰੱਖਿਆ ਇਹਨੂੰ, ਜੋ ਤੁਸੀਂ ਉੱਥੇ
ਜੀ
ਮਹਿਸੂਸ ਕੀਤਾ ਅਤੇ ਉਹ ਆਪਾਂ ਗੱਲਾਂ ਬਾਤਾਂ ਕੀਤੀਆਂ, ਅਤੇ ਨਾਲ ਤੁਹਾਡੀਆਂ ਕੁਛ ਕੁ ਲਿਖਤਾਂ, ਕੁਛ ਕੁ ਤਸਵੀਰਾਂ ਆਡੀਓਗ੍ਰਾਮ ਜ਼ਰੀਏ ਜਾਂ ਫੋਟੋ ਗੈਲਰੀ ਜ਼ਰੀਏ ਅਸੀਂ ਆਪਣੇ ਫੇਸਬੁੱਕ 'ਤੇ ਜਿਹੜੇ ਸਾਡੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਵੀ ਕਰਾਂਗੇ। ਅਤੇ ਸੁਖਪ੍ਰੀਤ, ਅੱਜ ਸਮਾਂ ਦੇਣ ਲਈ ਮਿਹਰਬਾਨੀ, ਧੰਨਵਾਦ, ਗਾਇਬ ਗਾਏ ਫਿਰ ਸਾਂਝ ਪੈਂਦੀ ਰਹੇਗੀ।
ਜੀ ਬਹੁਤ ਬਹੁਤ ਸ਼ੁਕਰੀਆ ਪ੍ਰੀਤਿੰਦਰ, ਮੇਰੀਆਂ ਇਹ ਗੱਲਾਂ ਔਰ ਪੰਜਾਬ ਨੂੰ ਇੱਕ ਵਾਰੀ ਫਿਰ ਤੋਂ ਯਾਦ ਕਰਵਾਉਣ ਦੇ ਲਈ ਤੁਹਾਡਾ ਸ਼ੁਕਰੀਆ। ਤੁਹਾਡੇ ਨਾਲ ਗੱਲਾਂ ਕਰਦੇ ਆ, ਮੈਂ ਫਿਰ ਸਾਰਾ ਕੁਝ ਰੀਵਿਜ਼ਿਟ ਕਰਿਆ ਹੀ ਉਹ। ਧੰਨਵਾਦ।
SBS Radio.